ਸਾਹਿਬ ਮਹਾਰਾਜ ਜੀ ਦੀ पूरी अंदर शोभायमान खोए बैठे गुरु सवारे सत्संगी जनों, अमृत वेले के दीवान की हाजरी आप जी ने भरी है। सतगुरु जी दे अमृत बचन आशा की वार का कीर्तन आप जी ने श्रवण किया है। अज समय की वंड अनुसार जेत का मशीना प्रारंभ होया है। धन गुरु ग्रंथ साहिब जी ने समय के मुतालिक बिना वार मशीनिया के संबंध विच इस बारह माह के अखीर विच एक टोक राही एक गल समझा दिती कि असल विच केड़ा समा केड़ा दिन केड़ा पल केड़ा मुहूर्त केड़ी घड़ी सुलखनी है। इथे हजूर ने शब्द वरते ने महा दिवस मूर्त भले जिसको नजर करे नानक मंगे दर्श दान कृपा करो हरे। ओ महीना ओ दिन ओ घड़ी ओ समा ही सिखली भागा वाला है जदो ओनू करते पुरख की याद आ। आओ जो इस महीने राही धन गुरु अर्जुन देव जी ने गुरमत का सानू उपदेश दृढ़ कराया है इस दी विचार गुरु कृपा नाल आपां करनी है। आप जितने भी सतगुरु जी की चरण शरण विच इकत्र होए हो अपने अंदर नूं दातार दे चरणां विच टिका के बेनती करिए साहिब जी आप कृपालता करके विच वरतो इन्हां अमृत बचनां दी विचार आप ही मेल करके करा लो। करो बख्शिश गुरमुखो प्यार अदब नाल आशीष बख्शो और उच्चारण करो जी सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी। इस संसार के अंदर बहुतात उन्हां लोकां दी है जो सारी जिंदगी केवल यही यत्न करते रहते ने कि मेरी जिंदगी विच मेरा संबंध उन्हां लोकां नाल बन जाए जो इस संसार विच पदवी करके बहुत वड्डे होण। मैं उन्हां लोकां दे संपर्क विच आ जावां जिहड़े धन करके पदार्थ करके बहुत अमीर होण ते उस संबंध नूं कायम करन लई मनुख अनेकां तरां दे हीले वसीले सोचदा है ते मैं बेनती कीती ज्यादातर लोक ओह ने जिहड़े सारी जिंदगी अपने अंदर नूं मार के अपने अंदर दे सच नूं दबा के केवल वड्डियां बंदियां दी खुशामद करके उन्हां नूं संबंध बनाने विच जिंदगी कढ दिंदे ने। ते गुरु अर्जुन साहिब जी कहिंदे ने जे तेरे मन विच इही चाह है कि मैं वड्डे नाल अपना संबंध कायम करना है फिर इन्हां पूरे बंदियां नाल नहीं सब तो वड्डे परमात्मा नाल जेत दे महीने विच जुड़ जा जिदे अड्डे दीन ते दुनिया गुप्त ते प्रगट दृष्ट ते अदृष्ट जितनिया भी ताकतां ने परमात्मा दे चरणां विच चुकियां ने जुड़ने ते फिर उस वड्डे नाल जुड़ जिस वर्गा होर कोई है ही नहीं। हजूर ने अमृत बाणी विच आरंभ तो ही कृपा कीती कहन लगे खर जेत जुड़ंदा ਲੋੜੀ ਹੈ। ਅਰਜ਼ ਕਰਨੀ ਕਿ ਇਸ ਪਵਿੱਤਰ ਸ਼ਬਦ ਦੇ ਅਰਥ ਸਾਨੂੰ ਸਮਝ ਪੈ ਜਾਣ। ਕਿਨ ਜੇਤ ਦੇ ਮਹੀਨੇ ਵਿੱਚ ਜੁੜਨਾ ਚਾਹੀਦਾ ਹੈ? ਕਿਹਦੇ ਨਾਲ? ਉੱਥੇ ਹਜ਼ੂਰ ਨੇ ਸ਼ਬਦ ਵਰਤਿਆ ਜਿਸ ਅੱਗੇ ਸਭ ਨਿਵਾਹ। ਜਿਸ ਅੱਗੇ ਸਾਰੇ ਝੁਕਦੇ ਪਏ ਨੇ, ਨਮਸਕਾਰਾਂ ਕਰਦੇ ਨੇ, ਉਸ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਣ। ਹੁਣ ਕਈ ਵਾਰੀ ਮਨ ਵਿੱਚ ਆਵੇਗਾ ਕਿ ਕੌਣ ਕੌਣ ਹੈ ਜੋ ਪਰਮਾਤਮਾ ਦੇ ਚਰਨਾਂ ਵਿੱਚ, ਪ੍ਰਭੂ ਦੇ ਚਰਨਾਂ ਵਿੱਚ ਝੁਕੇ ਨੇ? ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਨੇ ਕੁਝ ਉਦਾਹਰਣਾਂ ਦਿੱਤੀਆਂ ਨੇ। ਕਿੰਨੇ ਦੇਖ ਭਾਵੇਂ ਜਿਤਨਾ ਮਰਜ਼ੀ ਇਨਸਾਨ ਆਪਣੇ ਆਪ ਵਿੱਚ ਸਮਝੇ ਮੇਰੇ ਕੋਲ ਬਹੁਤ ਤਾਕਤ ਹੈ, ਪਰ ਅਖੀਰ ਤੇ ਉਹਨੂੰ ਪਰਮਾਤਮਾ ਦੇ ਚਰਨਾਂ ਵਿੱਚ ਝੁਕਣਾ ਹੀ ਪੈਣਾ ਹੈ। ਹਜ਼ੂਰ ਨੇ ਕੁਝ ਕੁ ਉਦਾਹਰਣਾਂ ਦੇ ਕੇ ਯਤਨ ਕੀਤਾ ਸਮਝਾਉਣ ਦਾ। ਹਰ ਤਾਕਤਵਰ ਚੀਜ਼ ਪਰਮਾਤਮਾ ਦੇ ਹੁਕਮ ਵਿੱਚ ਉਹਦੇ ਸਾਹਮਣੇ ਚੁੱਕੀ ਹੈ। ਸਾਹਿਬ ਜੀ ਦੇ ਅੰਮ੍ਰਿਤ ਬਚਨ ਆਸਾ ਕੀ ਵਾਰ ਅਸੀਂ ਹੁਣੇ ਸਰਵਣ ਕੀਤੇ ਨੇ ਬਚਨ। ਧੰਨ ਗੁਰੂ ਨਾਨਕ ਸਾਹਿਬ। ਕਿਦਨ ਕਿਹੜੀ ਤਾਕਤ ਹੈ ਜਿਹੜੀ ਪਰਮਾਤਮਾ ਦੇ ਹੁਕਮ ਵਿੱਚ ਚੁੱਕੀ ਹੋਈ ਨੇ? ਹਜ਼ੂਰ ਦਾ ਇੱਕ ਸ਼ਲੋਕ ਪੜ੍ਹਨੇ ਆ ਕਿ ਭੈ ਵਿੱਚ ਪਵਨ ਵਹਿ ਸਦ ਵਾਓ ਜਿਸ ਅੱਗੇ ਸਭ ਨਿਵੰਨ। ਸਾਹਿਬ ਕਿਦਨ ਜਿਹੜੀ ਹਵਾ ਸਦੀਵ ਕਾਲ ਤੋਂ ਚੱਲਦੀ ਪਈ ਇਸ ਧਰਤੀ ਤੇ, ਤੇ ਹਵਾ ਵੀ ਪਰਮਾਤਮਾ ਦੇ ਭੈ ਵਿੱਚ ਉਹਦੇ ਹੁਕਮ ਵਿੱਚ ਉਹਦੇ ਸਾਹਮਣੇ ਚੁੱਕੀ। ਇਸ ਪਵਨ ਕੋਲ ਵੀ ਆਪਣੀ ਤਾਕਤ ਨਹੀਂ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਖੋ ਕਰੋੜੀ ਚਲਤ ਨਾ ਅੰਤ, ਇਹ ਸਾਰੀਆਂ ਤਾਕਤਾਂ ਉਹਦੇ ਭੈ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸੇ ਗੱਲ ਨੂੰ ਸਮਝਾਉਣ ਦੇ ਲਈ ਜੇਤ ਦੇ ਮਹੀਨੇ ਵਿੱਚ ਉਹਦੇ ਚਰਨਾਂ ਦੀ ਜੁੜ ਜਿਹਦੇ ਸਾਹਮਣੇ ਸਾਰੇ ਝੁਕੇ, ਉਹਨਾਂ ਨੇ ਇੱਕ ਪੌੜੀ ਵਿੱਚ ਬਹੁਤ ਰਹਿਮਤ ਭਰਿਆ ਬਚਨ ਕਿਹਾ, ਤੇ ਉਸ ਪੌੜੀ ਨੂੰ ਥੋੜਾ ਜਿਹਾ ਆਪਾਂ ਟੇਕ ਕੇ ਸਮਝ ਸਕਾਂਗੇ ਕਿ ਕਿਹੜੀਆਂ ਕਿਹੜੀਆਂ ਤਾਕਤਾਂ ਪਰਮਾਤਮਾ ਦੇ ਚਰਨਾਂ ਵਿੱਚ ਝੁਕੀਆਂ। ਉੱਥੇ ਫਿਰ ਸ਼ਬਦ ਵਰਤੇ ਨੇ ਭਾਈ ਗੁਰਦਾਸ ਜੀ ਨੇ, ਕਿਹਨੇ ਜਦੋਂ ਅਸੀਂ ਇਹ ਸ੍ਰਿਸ਼ਟੀ ਵੱਲ ਝਾਤੀ ਮਾਰਨੇ ਆ, ਤੇ ਜਿਹਨਾਂ ਚੀਜ਼ਾਂ ਨੂੰ ਹਿੰਦੁਸਤਾਨ ਦੀ ਧਰਤੀ ਤੇ ਦੇਵਤੇ ਸਮਝ ਕੇ ਪੂਜਿਆ ਜਾਂਦਾ, ਅਸਲ ਵਿੱਚ ਇਹ ਤਾਕਤਾਂ, ਇਹ ਸ਼ਕਤੀਆਂ, ਇਹ ਅਜ਼ਮਤਾਂ ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਸਾਹਮਣੇ ਉਹਦੇ ਭੈ ਵੀ ਝੁਕੀਆਂ ਹੋਈਆਂ। ਭਾਈ ਗੁਰਦਾਸ ਉਹਨਾਂ ਨੇ ਸ਼ਬਦ ਵਰਤੇ ਨੇ, ਕਿਹਨੇ ਵਿੱਚ ਸੱਚੇ ਸਿਰਜਣਹਾਰ ਨੇ, ਆਪ ਸਭ ਕੁਝ ਉਪਾਇਆ, ਆਪ ਪੈਦਾ ਕੀਤਾ ਹੈ। ਪਹਿਲਾ ਬਚਨ ਉਹਨਾਂ ਕੀਤਾ, ਥੋੜੀ ਜਿਹੀ ਉਹਨਾਂ ਦੀ ਤਰਤੀਬ ਦੇਖਿਓ, ਸਿਰਫ ਉਹਨਾਂ ਤਿੰਨ ਤੱਤਾਂ ਦੀ ਗੱਲ ਕੀਤੀ ਹੈ। ਉਹਨਾਂ ਨੇ ਪੌਣ ਦੀ, ਪਾਣੀ ਦੀ ਤੇ ਬੈਸੰਤਰ ਦੀ, ਇਹਨਾਂ ਤਿੰਨਾਂ ਤੱਤਾਂ ਦੀ ਗੱਲ ਕਰਕੇ ਕਿਹਾ ਵੀ ਦੇਖੋ ਇਹ ਸਾਰੇ ਪਰਮਾਤਮਾ ਦੇ ਹੁਕਮ ਵੀ ਚੁੱਕੇ ਨੇ। ਭਾਈ ਸਾਹਿਬ ਦੇ ਬਚਨ ਨੇ ਕਿਹਨੂੰ ਉਹ ਸੱਚੇ ਸਿਰਜਣਹਾਰ ਨੇ ਆਪਣੇ ਆਪ ਤੋਂ ਪੌਣ ਪੈਦਾ ਕੀਤੀ ਤੇ ਪੌਣ ਉਹਦੇ ਹੁਕਮ ਵੀ ਚੱਲਦੀ ਪਈ ਹੈ। ਕਹਿਣ ਲੱਗੇ ਫਿਰ ਉਸਨੇ ਪੌਣ ਤੋਂ ਆਪਣੇ ਹੁਕਮ ਦੇ ਵਿੱਚ ਪਾਣੀ ਪੈਦਾ ਕਰ ਦਿੱਤਾ ਤੇ ਆਪਣੇ ਹੁਕਮ ਵਿੱਚ ਉਹਨੇ ਇੱਕ ਗੱਲ ਪਾਣੀ ਨੂੰ ਸਮਝਾ ਦਿੱਤੀ ਹੈ, ਤੂੰ ਕਿਤੇ ਵੀ ਪ੍ਰਗਟ ਹੋਵੇ ਤੇ ਇੱਕ ਗੱਲ ਕਦੀ ਭੁੱਲੀ ਨਾ, ਤੂੰ ਸਿਰ ਨਿਵਾ ਕੇ ਹੀ ਚੱਲਣਾ ਹੈ। ਕਹਿਣ ਲੱਗੇ ਪਾਣੀ ਕਿਤੇ ਵੀ ਚਲਾ ਜਾਏ, ਭਾਵੇਂ ਧਰਤੀ ਤੋਂ ਉੱਡ ਕੇ ਅਸਮਾਨ ਵੀ ਜਾ ਵਰਤੇ, ਪਰ ਪਾਣੀ ਨੂੰ ਰੱਬ ਦੇ ਭੈ ਦੇ ਸਾਹਮਣੇ ਆਪਣਾ ਸਿਰ ਝੁਕਾਉਣਾ ਹੀ ਪੈਣਾ ਹੈ। ਪਾਣੀ ਅਸਮਾਨ ਵਿੱਚ ਉੱਡ ਕੇ ਵੀ ਧਰਤੀ ਵੱਲ ਆਉਂਦਾ, ਆਪਣੇ ਆਪ ਨੂੰ ਝੁਕਾਈ ਬੈਠਾ। ਸਾਹਿਬ ਕਹਿਣ ਲੱਗੇ ਪੌਣ ਤੋਂ ਪਾਣੀ ਬਣਾਇਆ, ਪਾਣੀ ਦਾ ਸਿਰ ਝੁਕਾ ਦਿੱਤਾ ਤੇ ਉਹਨੇ ਫਿਰ ਇੱਕ ਕਿਰਪਾ ਹੋਰ ਕੀਤੀ, ਪਾਣੀ ਪੈਦਾ ਕਰਕੇ ਚਾਰ ਚੁਫੇਰੇ ਪਾਣੀ ਹੈ, ਵਿਚਕਾਰ ਧਰਤੀ ਹੈ। ਕਹਿਣ ਲੱਗੇ ਇਸ ਧਰਤੀ ਨੂੰ ਪਾਣੀ ਉੱਤੇ ਇਸ ਤਰ੍ਹਾਂ ਤਾਰ ਦਿੱਤਾ ਜਿਵੇਂ ਮਾਨੋ ਇੱਕ ਦਰਿਆ ਦੇ ਵਿੱਚ ਬੇੜੀ ਕਰਦੀ ਹੋਵੇ। ਤਿੰਨ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਦਾ ਟੁਕੜਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਭਾਈ ਸਾਹਿਬ ਕਹਿੰਦੇ ਨੇ ਜੇ ਤੂੰ ਪੁੱਛੇ ਵੀ ਕਿਹੜੀਆਂ ਤਾਕਤਾਂ ਰੱਬ ਅੱਗੇ ਝੁਕੀਆਂ ਨੇ, ਕਹਿਣ ਲੱਗੇ ਕਿ ਪਾਣੀ ਪਰਮਾਤਮਾ ਦੇ ਚਰਨਾਂ ਵਿੱਚ ਝੁਕਿਆ ਨੇ। ਉਸ ਪਾਣੀ ਦੇ ਉੱਤੇ ਧਰਤੀ ਇੱਕ ਨਿੱਕੀ ਜਿਹੀ ਬੇੜੀ ਦੀ ਤਰ੍ਹਾਂ ਕਰਦੀ ਪਈ ਹੈ ਤੇ ਇਸ ਧਰਤੀ ਦਾ ਕੁਝ ਪਾਣੀ ਵਿਗਾੜਦਾ ਨਹੀਂ। ਕਹਿੰਦੇ ਨੇ ਮਤ ਸਮਝੀ ਕਿ ਇਸ ਧਰਤੀ ਵਿੱਚ ਬਚਣ ਦੀ ਤਾਕਤ ਹੈ। ਹਕੀਕਤ ਇਹਦੇ ਕਿ ਪਰਮਾਤਮਾ ਦਾ ਹੁਕਮ ਦਾ ਕੁੰਡਾ ਇੰਨਾ ਵੱਡਾ ਹੈ ਕਿ ਪਾਣੀ ਆਪਣੀ ਮਰਜ਼ੀ ਨਾਲ ਧਰਤੀ ਨੂੰ ਤਬਾਹ ਨਹੀਂ ਕਰ ਸਕਦਾ। ਤੇ ਉਹਦੇ ਭੈ ਵਿੱਚ ਕੀ ਕੁਛ ਹੈ? ਉਹਨੇ ਪਾਉਣ ਤੋਂ ਪਾਣੀ, ਪਾਣੀ ਦਾ ਸ਼ੀਸ਼ ਝੁਕਾ ਦਿੱਤਾ, ਪਾਣੀ ਦੇ ਉੱਤੇ ਧਰਤੀ ਨੂੰ ਇੱਕ ਤੁਲਹਾ ਬਣਾ ਕੇ, ਬੇੜੀ ਬਣਾ ਕੇ ਤਾਰ ਦਿੱਤਾ। ਤੇ ਨਾਲ ਫਿਰ ਭਾਈ ਸਾਹਿਬ ਕਹਿੰਦੇ ਨੇ, ਫਿਰ ਉਹਨੇ ਪਾਣੀ ਦੇ ਵਿੱਚ ਅੱਗ ਪੈਦਾ ਕਰ ਦਿੱਤੀ। ਆਪਾਂ ਸੋਚਾਂਗੇ ਵੀ ਪਾਣੀ ਵਿੱਚ ਅੱਗ ਕਿਵੇਂ? ਭਾਈ ਸਾਹਿਬ ਕਹਿੰਦੇ ਨੇ ਇਹ ਵੀ ਰੱਬ ਦੇ ਭੈ ਵਿੱਚ ਉਹਦੇ ਸਾਹਮਣੇ ਝੁਕੇ ਨੇ। ਕਹਿੰਦੇ ਨੇ ਜਿੱਥੇ ਪਾਣੀ ਪੈਂਦਾ ਹੈ ਉੱਥੇ ਬਨਸਪਤੀ ਪੈਦਾ ਹੁੰਦੀ ਹੈ, ਤੇ ਜਿੱਥੇ ਰੁੱਖ ਪੈਦਾ ਹੋਣ ਹਰ ਰੁੱਖ ਦੇ ਪੱਤੇ ਪੱਤੇ ਵਿੱਚ ਰੱਬ ਨੇ ਅੱਗ ਪੈਦਾ ਕੀਤੀ ਹੋਈ। ਜਿਤਨੀ ਵੀ ਲੱਕੜ ਹੈ ਰੁੱਖ ਨੇ ਕੀ ਉਹਦੇ ਵਿੱਚ ਪਾਣੀ ਨੇ, ਉਹਦੇ ਵਿੱਚ ਅੱਗ ਨੇ। ਪਾਣੀ ਤੋਂ ਰੁੱਖ ਪੈਦਾ ਹੋਏ, ਇਹਦਾ ਮਤਲਬ ਕਿ ਪਾਣੀ ਅੱਗ ਨੂੰ ਜਨਮ ਦੇਣ ਵਾਲੀ ਹੈ। ਤੇ ਨਾਲ ਭਾਈ ਸਾਹਿਬ ਕਹਿੰਦੇ ਨੇ ਸੱਚ ਜਾਣੀ ਜਿੰਨਾ ਰੁੱਖਾਂ ਦੇ ਪੱਤੇ ਪੱਤੇ ਵਿੱਚ ਅੱਗ ਹੈ, ਪਰਮਾਤਮਾ ਨੇ ਉਹਨਾਂ ਰੁੱਖਾਂ ਨੂੰ ਮਿੱਠੇ ਫਲ ਦੇ ਦਿੱਤੇ ਨੇ, ਕਿ ਫਲ ਉਸ ਅੱਗ ਵਿੱਚੋਂ ਪੈਦਾ ਨਹੀਂ ਹੋਏ। ਉਹਨੇ ਪਾਣੀ ਤੋਂ ਅੱਗ, ਅੱਗ ਤੋਂ ਰਸ ਪੈਦਾ ਕੀਤਾ ਹੈ। ਇਹਨਾਂ ਨੇ ਜਦੋਂ ਤੱਕਣਾ ਹੈ ਆਪਣੇ ਤਨ ਵਾਲੀ ਝਾਤੀ ਮਾਰ ਕੇ ਦੇਖ ਲੈ, ਪੰਜ ਵਿਰੋਧੀ ਤੱਤ ਇਕੱਠੇ ਕਰਕੇ ਤੇਰੇ ਤਨ ਨੂੰ ਬਣਾ ਦਿੱਤਾ, ਕਿ ਪਰਮਾਤਮਾ ਦੇ ਭੈ ਵਿੱਚ ਇਹ ਚੀਜ਼ਾਂ ਚੁੱਕੀਆਂ ਹੋਈਆਂ ਨੇ। ਭਾਈ ਸਾਹਿਬ ਨੇ ਪੌੜੀ ਉੱਥੇ ਕਹੀ, ਉਹਨਾਂ ਦੀ ਪੌੜੀ ਦੇ ਸ਼ਬਦ ਨੇ ਜਾਂ ਪੰਕਤੀਆਂ ਨੇ, ਆਰੰਭ ਹੁੰਦੀ ਸੱਚਾ ਸਿਰਜਣ ਹਾਰ ਸੱਚ ਸਮਾਇਆ, ਸੱਚੋ ਪਾਉਣ ਉਪਾਏ ਧਾਕਤ ਛਾਇਆ, ਪਾਉਣੋ ਪਾਣੀ ਸਾਜ ਸ਼ੀਸ਼ ਲਵਾਇਆ, ਤੁਲਹਾ ਧਰਤ ਬਣਾਏ ਨੀਰ ਤਰਾਇਆ, ਨੀਰੋ ਉਪਜੀ ਅੱਗ ਬੰਨ ਖੰਡ ਛਾਇਆ, ਅੱਗੀ ਹੁੰਦੀ ਬਿਰਖ ਸੁਮਲ ਬੁਲਾਇਆ, ਕਹਿਣ ਲੱਗੇ ਆਦ ਪਾਉਣ ਪਾਣੀ ਦੇ ਸੰਤਰ ਮੇਲ ਮਿਲਾਇਆ, ਆਦ ਪੁਰਖ ਆਦੇਸ਼ ਖੇਲ ਰਚਾਇਆ। ਪਰਮਾਤਮਾ ਤੈਨੂੰ ਨਮਸਕਾਰ ਕਰਨਾ ਜਿਹਨੇ ਵਿਰੋਧੀ ਤੱਤ ਇਕੱਠੇ ਕਰਕੇ ਇਸ ਸੰਸਾਰ ਨੂੰ ਸਿਰਜ ਦਿੱਤਾ ਹੈ। ਧੰਨ ਗੁਰੂ ਅਰਜਨ ਸਾਹਿਬ ਅੱਜ ਕਹਿੰਦੇ ਨੇ ਕਿ ਜੁੜਨਾ ਹੈ ਤੇ ਜੇਠ ਦੇ ਮਹੀਨੇ ਵਿੱਚ ਉਸ ਵੱਡੇ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾ ਜਿਹਦੇ ਅੱਗੇ ਸਾਰੀਆਂ ਤਾਕਤਾਂ ਝੁਕੀਆਂ ਪਈਆਂ। ਤੇ ਗੁਰੂ ਕੇ ਸਿੱਖੋ ਸੱਚ ਜਾਣੋ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਜੀ। ਐਵੇਂ ਬੰਦਾ ਭਰਮ ਪਾਲ ਬਹਿੰਦਾ ਕਿ ਸ਼ਾਇਦ ਇਹ ਮਨੁੱਖ ਬੜਾ ਵੱਡਾ, ਇਹਦੇ ਨਾਲ ਮੇਰਾ ਸੰਬੰਧ ਬਣ ਜਾਏ ਤੇ ਮੈਨੂੰ ਕੁਝ ਨਾ ਕੁਝ ਤਾਕਤ ਹਾਸਲ ਹੋ ਜਾਏ। ਇੱਕ ਸੱਜਣ ਨੇ ਬੜੇ ਸੋਹਣੇ ਸ਼ਬਦ ਲਿਖੇ ਨੇ, ਕਈ ਵਾਰੀ ਉਹ ਸ਼ਬਦ ਕਦੀ ਕਿਸੇ ਨਾਲ ਜੋੜੇ ਜਾਂਦੇ ਨੇ, ਕਦੀ ਕਿਸੇ ਨਾਲ, ਪਰ ਮੁੱਕਦੀ ਗੱਲ ਸੀ ਕਿ ਇੱਕ ਫਕੀਰ ਦੀ ਜ਼ਿੰਦਗੀ ਵਿੱਚ ਪਲਟਾ ਕਿਵੇਂ ਵੱਡਾ ਆਇਆ। ਜਦੋਂ ਨੇ ਉਸ ਫਕੀਰ ਦਾ ਅਦਬ ਬੜਾ ਸੀ, ਜਿੱਥੇ ਉਹਨੇ ਜਾਣਾ ਬਾਦਸ਼ਾਹ ਅਮੀਰ ਵਜ਼ੀਰ ਉਹਨੂੰ ਸਤਿਕਾਰ ਬੜਾ ਦਿੰਦੇ ਸਨ। ਇੱਕ ਵਾਰੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਤੇ ਫਕੀਰ ਬਾਬਾ, ਕਿ ਤੇਰੀ ਬਾਦਸ਼ਾਹ ਨਾਲ ਬੜੀ ਸਾਂਝ ਹੈ ਤੇ ਕੁਝ ਕੁ ਰੁਪਈਏ ਦੀ ਦੌਲਤ ਦੀ ਜ਼ਰੂਰਤ ਹੈ, ਤੇ ਜੇਕਰ ਤੂੰ ਜਾ ਕੇ ਬਾਦਸ਼ਾਹ ਤੋਂ ਰੁਪਈਆ ਮੰਗ ਲੈ ਤੇ ਦੇਖ ਤੇਰਾ ਤਾਂ ਕੁਛ ਨੀ ਜਾਣਾ, ਸਾਡਾ ਭਲਾ ਹੋ ਜਾਏਗਾ। ਕਹਿੰਦੇ ਨੇ ਬਾਦਸ਼ਾਹ ਦੇ ਮਹਿਲਾਂ ਵਿੱਚ ਫਕੀਰ ਗਿਆ, ਉਹਨੂੰ ਕੋਈ ਰੋਕਦਾ ਨਹੀਂ। ਜਦੋਂ ਉਹ ਮਹਿਲ ਵਿੱਚ ਪਹੁੰਚਿਆ ਤੇ ਪੁੱਛਿਆ ਬਾਦਸ਼ਾਹ ਕਿੱਥੇ ਹੈ, ਤੇ ਉੱਤਰ ਮਿਲਿਆ ਇਸ ਵਕਤ ਬਾਦਸ਼ਾਹ ਰੱਬ ਦੀ ਇਬਾਦਤ ਵੀ ਜੁੜਿਆ ਹੈ। ਉਹ ਪਰਮਾਤਮਾ ਦਾ ਸਿਮਰਨ ਕਹਿ ਲਓ, ਭਜਨ ਕਹਿ ਲਓ, ਇਬਾਦਤ ਕਹਿ ਲਓ, ਬਿਰਧ ਕਹਿ ਲਓ, ਤੇ ਉਹ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ। ਹੁਣ ਫਕੀਰ ਉੱਥੇ ਤੱਕ ਜਾ ਪਹੁੰਚਿਆ ਜਿੱਥੇ ਬਾਦਸ਼ਾਹ ਬੈਠਾ ਸੀ। ਕਿੰਨੇ ਉਹਨੇ ਦੋਨੋਂ ਆਪਣੇ ਹੱਥ ਫੈਲਾਏ ਨੇ ਬਾਦਸ਼ਾਹ ਨੇ, ਤੇ ਹੱਥ ਫੈਲਾ ਕੇ ਕਹਿੰਦਾ ਪਿਆ ਕਿ ਹੇ ਪਰਮਾਤਮਾ, ਕਿ ਮੇਰੇ ਰਾਜ ਦੀਆਂ ਹੱਦਾਂ ਨੂੰ ਹੋਰ ਵਧਾ ਦੇ, ਮੇਰੇ ਖਜ਼ਾਨੇ ਨੂੰ ਹੋਰ ਦੌਲਤ ਨਾਲ ਭਰ ਦੇ, ਮੇਰੀ ਪਰਜਾ ਨੂੰ ਹੋਰ ਸੁੱਖ ਦੇ, ਮੇਰੇ ਘਰ ਵਿੱਚ ਦੌਲਤ ਦੀ ਕਮੀ ਨਾ ਰਹੇ, ਮੇਰੇ ਸਰੀਰ ਨੂੰ ਆਰੋਗਤਾ ਦੇ, ਮੈਨੂੰ ਤੂੰ ਤਾਕਤ ਬਲ ਦੇ। ਇੱਕੋ ਦਾ ਫਕੀਰ ਪਿਛਲੇ ਪੈਰੀ ਵਾਪਸ ਆ ਗਿਆ। ਉਹ ਸੰਤਰੀਆਂ ਅਮੀਰਾਂ ਵਜ਼ੀਰਾਂ ਨੇ ਪੁੱਛਿਆ ਫਕੀਰ ਬਾਬਾ ਕਿ ਬਾਦਸ਼ਾਹ ਨੂੰ ਮਿਲਣਾ ਨਹੀਂ? ਕਹਿਣ ਲੱਗਾ ਨਹੀਂ, ਅੱਜ ਤੱਕ ਰੱਬ ਦੀਆਂ ਗੱਲਾਂ ਕਰਦਾ ਸਾਂ, ਅੱਜ ਇਸ ਬੰਦੇ ਨੂੰ ਦੇਖ ਕੇ ਮੇਰੇ ਅੰਦਰ ਨੂੰ ਇੱਕ ਠੋਕਰ ਵੱਜੀ ਹੈ ਕਿ ਅਸੀਂ ਐਵੇਂ ਅੰਦਰ ਦਾ ਭਰਮ ਪਾਲੀ ਬੈਠੇ। ਜਦੋਂ ਵਾਪਸ ਆਇਆ ਪਿੰਡ ਦੇ ਲੋਕਾਂ ਨੇ ਸੋਚਿਆ ਸ਼ਾਇਦ ਫਕੀਰ ਕਿੰਨੀ ਕੁ ਦੌਲਤ ਮਨਜ਼ੂਰ ਕਰਾ ਕੇ ਬਾਦਸ਼ਾਹ ਤੋਂ ਲਿਆਇਆ। ਲੋਕਾਂ ਪੁੱਛਿਆ ਬਾ ਫਕੀਰ ਕਿ ਦੱਸ ਕੀ ਕੁਛ ਲੈ ਕੇ ਆਇਆ? ਕਹਿੰਦਾ ਮੈਂ ਇੱਕ ਸਿੱਧਕ ਤੇ ਭਰੋਸੇ ਦੀ ਗੱਲ ਸਿੱਖ ਕੇ ਆਇਆ ਵਾ, ਕਹਿਣ ਲੱਗੇ ਦੱਸ ਕਿੰਨਾ ਕੁ ਰੁਪਈਆ? ਕਹਿੰਦਾ ਉਸ ਤੋਂ ਕਿਉਂ ਮੰਗ ਰਹੇ ਹਾਂ ਜਿਹੜਾ ਖੁਦ ਮੰਗਦਾ ਹੈ, ਆ ਉਸ ਰੱਬ ਦੇ ਚਰਨਾਂ ਵਿੱਚੋਂ ਮੰਗੀਏ ਜਿੱਥੇ ਬਾਦਸ਼ਾਹ ਦੀ ਝੋਕੇ ਮੰਗਦਾ ਪਿਆ। ਮੈਂ ਉਹਦੇ ਕੋਲ ਗਿਆ ਸਾਂ, ਕਹਿੰਦਾ ਉਹ ਤਾਂ ਖੁਦ ਭਿਖਾਰੀ ਹੈ, ਤੇ ਭਿਖਾਰੀ ਤੋਂ ਭੀਖ ਮੰਗਣ ਦਾ ਕੀ ਲਾਭ? ਜੇ ਮੰਗਣ ਹੀ ਤੁਰਨੇ ਤੇ ਉਸ ਤੋਂ ਮੰਗਣ ਤੁਰੀਏ ਜਿਹਦੇ ਦਰ ਤੋਂ ਸਾਰੇ ਝੋਲੀਆਂ ਅੱਡ ਕੇ ਮੰਗਦੇ ਨੇ। ਮੈਂ ਕਹਿੰਦਾ ਹਕੀਕਤ ਹੈ ਕਿ ਗੁਰੂ ਅਰਜਨ ਸਾਹਿਬ ਕਹਿੰਦੇ ਜੇ ਮੰਗਣਾ ਹੀ ਤੁਰਨੇ ਤੇ ਉਸ ਵੱਡੇ ਦੇ ਚਰਨਾਂ ਦੀ ਜੁੜੀ ਜਿਹਦੇ ਚਰਨਾਂ ਵਿੱਚ ਇਹ ਬਾਦਸ਼ਾਹ ਦੀ ਭਿਖਾਰੀ ਬਣੀ ਹੋਏ। ਗੁਰੂ ਤੇਗ ਬਹਾਦਰ ਜੀ ਨੇ ਤਾਂ ਹੀ ਸ਼ਬਦ ਕਿਹਾ, ਕਹਿਣ ਲੱਗੇ ਜਿਤ ਅੱਗੇ ਸਭ ਨਿਵੰਨ ਜਗਤ ਭਿਖਾਰੀ ਸਿਰਕ ਹੈ, ਸਭ ਕੋ ਦਾਤਾ ਰਾਮ ਜਿਤ ਅੱਗੇ ਸਭ ਨਿਵੰਨ ਜਗਤ ਭਿਖਾਰੀ ਸਿਰਕ ਹੈ, ਸਭ ਕੋ ਦਾਤਾ ਰਾਮ ਕਉ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ, ਸਿਮਰ ਕਹਿ ਹਰ ਚੇਤ ਜੁੜੰਦਾ ਲੋੜੀਐ। ਗੁਰੂ ਕਲਗੀਧਰ ਜੀ ਕਹਿੰਦੇ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹੈ ਛਾਰ ਕੀ ਧਾਰ ਪਛਈਆ, ਤੋੜਕ ਦੇਸ਼ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ, ਗਾੜੇ ਗਿਰਾਨ ਕੋ ਤੋੜਨ ਹਾਰ ਤੋ ਬਾਕਨ ਕੀ ਚਕਚਾਰ ਲਵਈਆ। ਹੁਣ ਅਖੀਰ ਵਾਲੀ ਟੋਕੀ ਜਿਸ ਅੱਗੇ ਸਭ ਨਿਵੰਨ, ਇਹਦੇ ਅਰਥ ਆਪ ਸਮਝਦੇ ਹੋ ਕਿ ਉਹ ਬਹਾਦਰ ਸੂਰਮੇ ਜਿਹੜੇ ਮੈਦਾਨੀ ਜੰਗ ਵਿੱਚ ਉਤਰ ਕੇ ਬੇਬਾਕੀ ਨਾਲ ਆਪਣੇ ਸਿਰ ਵਿੱਚ ਆਪਣੀ ਛਾਤੀ ਵਿੱਚ ਆਪਣੇ ਮੂੰਹ ਤੇ ਸਿੱਕੇ ਲੋਹੇ ਦੇ ਸ਼ਸਤਰਾਂ ਦਾ ਭਾਰ ਉਹਨਾਂ ਦਾ ਵਾਰ ਸਹਿ ਲੈਂਦੇ ਨੇ, ਉਹ ਸ਼ਸਤਰ ਨੂੰ ਉਹਨੂੰ ਚੜ ਲੈਂਦੇ ਨੇ। ਸਾਹਿਬ ਕਹਿੰਦੇ ਨੇ ਜਿਨ੍ਹਾਂ ਦੇ ਸਾਹਮਣੇ ਵੱਡੇ ਵੱਡੇ ਸੂਰਮੇ ਟੁੱਕ ਜਾਂਦੇ ਨੇ, ਕਹਿਣ ਲੱਗੇ ਉਹ ਜੇ ਬਹਾਦਰ ਸੂਰਮੇ ਨਾ ਰੱਬ ਦੇ ਦਰ ਤੇ ਅਨੇਕਾਂ ਮੰਗਤੇ ਤੁਰੇ ਫਿਰਦੇ ਨੇ, ਤੇ ਤੂੰ ਇਹ ਕੁਝੀਆਂ ਦੀ ਕਾਨ ਨਾ ਮੰਨੀ ਤੇ ਤੁਰਨੇ ਤੇ ਉਹਦੇ ਚਰਨਾਂ ਦੀ ਝੁਕੀ ਜਿਹਦੇ ਦਰ ਤੇ ਕੁਝ ਅਣਗਿਣਤ ਮੰਗਤੇ ਤੁਰੇ ਫਿਰਦੇ। ਜਿਸ ਅੱਗੇ ਸਭ ਨਿਵੜ ਵੀਰ ਅਪਾਰ ਵੱਡੇ ਦਰਿਆਲ ਵਿਚਾਰੇ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਕੀ ਜਾਨ ਕੇ ਮਾਨ ਮਲਈਆ, ਗਾੜੇ ਦੌਰਾਨ ਕੋ ਤੋੜਨ ਹਾਰ ਤੋਂ ਬਾਤਨ ਕੀ ਚਕਚਾਰ ਲਵਈਆ, ਸਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ, ਜਿਸ ਅੱਗੇ ਸਭ ਨਿਵੰਨ ਜਾਚਕ ਅਨੇਕ ਸੋ ਏਕ ਦਵਈਆ। ਹਜ਼ਾਰਾਂ ਜਾਚਕ ਉਹਦੇ ਦਰ ਤੇ ਭਿਖਾਰੀ ਬਣ ਕੇ ਬੈਠੇ ਨੇ, ਤੋ ਉਹਦੇ ਚਰਨਾਂ ਦੀ ਜੁੜ ਜਿਹਦੇ ਅੱਗੇ ਸਾਰੇ ਚੁਕੇ। ਹੁਣ ਜੁੜਨ ਦਾ ਮਤਲਬ ਕੀ? ਜੁੜਨ ਦਾ ਭਾਵ ਇਹ ਨਹੀਂ ਕਿ ਆਪਾਂ ਕੁਝ ਕੁ ਸਮਾਂ ਆਏ ਨਮਸਕਾਰ ਕੀਤੀ, ਬੜੀ ਚੰਗੀ ਗੱਲ ਹੈ, ਪਰ ਮੈਨੂੰ ਇਹ ਨਹੀਂ ਕਹਿੰਦਾ ਹੁੰਦਾ ਵੀ ਇਹਦੀ ਇੱਕੋ ਦਮ ਕਹੀਏ ਵੀ ਆਉਣ ਦਾ ਕੋਈ ਲਾਭ ਨਹੀਂ। ਮੈਂ ਕਹਿੰਦਾ ਰੋਜ਼ ਬੰਦਾ ਨੇਮ ਨਾਲ ਆਉਂਦਾ ਰਹੇ ਨਾ, ਪਤਾ ਨੀ ਪਰਮਾਤਮਾ ਨੇ ਕਿਸ ਦਿਨ ਇਸਦੀ ਝੋਲੀ ਵਿੱਚ ਦਾਤ ਪਾ ਦੇਣੀ। ਦੇਖੋ ਜਦੋਂ ਕਿਤੇ ਕੋਈ ਘਰ ਚੋਂਦਾ ਹੋਵੇ ਨਾ, ਪਾਣੀ ਦੇ ਤੁਪਕੇ ਡਿੱਗਦੇ ਹੋਣ ਤੇ ਥੱਲੇ ਕਠੋਰ ਪੱਥਰ ਪਿਆ ਹੋਵੇ ਤੇ ਕਈ ਨਕੀਲੇ ਪਾਣੀ ਦੀਆਂ ਬੂੰਦਾਂ ਤੁਪਕਾ ਤੁਪਕਾ ਕਰਕੇ ਪੱਥਰ ਤੇ ਡਿੱਗਦੀਆਂ ਰਹਿਣ, ਤੇ ਝਾਤੀ ਮਾਰ ਕੇ ਦੇਖੋ ਉਸ ਪੱਥਰ ਦੇ ਵਿੱਚ ਵੀ ਪਾਣੀ ਦੀਆਂ ਬੂੰਦਾਂ ਦਾ ਅਸਰ ਹੋ ਕੇ ਉੱਥੇ ਵੀ ਉਹ ਡੂੰਘਾਈ ਉੱਥੇ ਵੀ ਉਹ ਸੁਰਾਖ ਕਰ ਸਕਦੀਆਂ। ਜੇ ਰੋਜ਼ ਨੇਮ ਨਾਲ ਇੱਕ ਇੱਕ ਬੂੰਦ ਡਿੱਗਦੀ ਪਈਏ ਤੇ ਪੱਥਰ ਦੇ ਉੱਤੇ ਨਿਸ਼ਾਨ ਪੈ ਸਕਦਾ, ਤੇ ਮੈਂ ਕਹਿੰਦਾ ਰੋਜ਼ ਨੇਮ ਨਾਲ ਬੰਦਾ ਗੁਰੂ ਦੀ ਹਾਜ਼ਰੀ ਭਰੇ ਬਾਣੀ ਭਜਨ ਬੰਦਗੀ ਕਰੇ ਤੇ ਕੀ ਇਹਦੇ ਉੱਤੇ ਅਸਰ ਨਹੀਂ ਹੋਵੇਗਾ? ਪਰ ਜੁੜਨ ਦਾ ਮਤਲਬ ਕੀ? ਹਰ ਜੇਤ ਜੁੜਨ ਦਾ ਲੋੜੀਏ। ਜੁੜਨ ਦਾ ਮਤਲਬ ਹੈ ਕਿ ਆਪਣੇ ਅੰਦਰ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਬਿਲਕੁਲ ਓਤ ਪੋਤ ਕਰ ਦੇਣਾ। ਸਾਹਿਬ ਕਿਰਪਾਲੂ ਜੀ ਨੇ ਮੇਰ ਵੀ ਕੀਤੀ, ਹੁਣ ਉਹ ਜੁੜਨ ਦਾ ਤਰੀਕਾ ਕੀ? ਤਾਂ ਗੁਰੂ ਨਾਨਕ ਸਾਹਿਬ ਜੀ ਦਾ ਨਾ ਜਪਜੀ ਸਾਹਿਬ ਦੇ ਵਿੱਚ ਜਦੋਂ ਅਸੀਂ ਕਰਮ ਖੰਡ ਪੜ੍ਹਦੇ ਹਾਂ ਤੇ ਸੱਚ ਜਾਣੋ ਤੇ ਜੁੜਿਆ ਹੋਇਆ ਦੀ ਅਵਸਥਾ ਹੈ, ਹਰ ਜੇਤ ਜੁੜਨ ਦਾ ਲੋੜੀਏ। ਸ਼ਬਦ ਆਪਾਂ ਜ਼ਰੂਰ ਕਹਿ ਦਿੰਦੇ ਹਾਂ ਕਿ ਜੁੜੋ ਜੀ, ਜੁੜਨ ਦਾ ਮਤਲਬ ਕੀ ਹੈ? ਜੁੜਨ ਦਾ ਭਾਵ ਆਪਣੇ ਅੰਦਰ ਨੂੰ ਪਰਮਾਤਮਾ ਦੇ ਨਾਮ ਵਿੱਚ ਬਿਲਕੁਲ ਸੀ ਦੇਣਾ। ਤੇ ਸਾਹਿਬ ਨੇ ਉਸ ਅਵਸਥਾ ਨੂੰ ਕਿਹਾ ਕਿ ਸਿੱਖ ਸੀਤੋ ਸੀਤਾ ਮਹਿਮਾ ਮਾਏ, ਸੀਤੋ ਸੀਤਾ ਨਹੀਂ, ਸੀਤੋ ਸੀਤਾ ਬਿਲਕੁਲ ਸੀਤਾ ਜਾਣਾ, ਪੁਰੋਤਾ ਜਾਣਾ, ਬਿਲਕੁਲ ਜੁੜ ਜਾਣਾ। ਹਜ਼ੂਰ ਕਹਿੰਦੇ ਸਿੱਖ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕਾ ਰਾਮ ਵਸੈ ਮਨ ਮਾਏ ਦੇ ਨੇ, ਜਿਹੜੇ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਤੇ ਬਿਲਕੁਲ ਸੀਤੇ ਹੋਏ ਨੇ, ਪਰਮਾਤਮਾ ਦੇ ਚਰਨਾਂ ਵਿੱਚ ਓਤ ਓਤ ਨੇ। ਸਾਹਿਬ ਕਹਿੰਦੇ ਨੇ ਹਰ ਜੇਤ ਜੁੜਨ ਦਾ ਲੋੜੀਐ, ਅੰਦਰੋਂ ਤੇ ਬਾਹਰੋਂ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾ। ਤੇ ਜੁੜਨ ਦਾ ਤਰੀਕਾ ਸਿਰਫ ਹੈ कि परमात्मा का नाम ही है जिहड़ा सानूं जोड़ सकता है। हकीकत है इस दुनिया विच तोड़न वाले ते टुटना तो एक खिण का काम है, जुड़न वास्ते बंदे नूं कई जन्म लग जांदे। हकीकत है टुटना कोई वड्डी गल नहीं, बंदा रोज गुरु दर से आउंदा होवे नेम बना गया सालां पद्दी लगदे ने पर तोड़दिआं तां देरी कोई नहीं लगती। इस खिण विच टुट जांदे ने ते रब की बंदगी करन वाले ते जुड़न की गल करदे ने तोड़न की नहीं। बाबा फरीद साहब ओहदे कोल कोई सज्जण आया सी ते मैनूं उहने बड़ी कीमती कैंची बाबा फरीद साहब नूं भेट कीती ते उस कैंची का जिहड़ा उपर वाला मुठा सी ना उह सोने का। बाबा फरीद साहब ने जदों उस कैंची नूं तकिया ते उस वेले देख के मुस्कराए, मुस्करा के फिर खामोश हो गए ते जिन्हें उह भेटा रखी सी उहने बड़ी बारीकी नाल पहला तो इस तकिया फिर ओ तो रिहा ना गया। उन्हें पूछा बाबा साहब कि तुसी मेरी इस भेटा नूं देख के की कारण मुस्कराए ते फिर खामोश हो गए। ते बाबा फरीद साहब ने गल के कह लगा सजना जे भेटा लैके आया तैं ते सूई धागा लैके आउंदो क्योंकि फकीरां दे हाथ विच कंचियां नहीं चंगियां लगदियां, फकीर कट्टण वास्ते नहीं फकीर तक कटिया होया नूं जोड़न वास्ते आउंदे। कि तू कैंची लैके आया कैंची ना लिआउंदो, जे लिआउणा सी ते सूई धागा लिआउंदो क्योंकि सूई धागा जोड़न दा प्रतीक है ते कैंची कट्टण दी प्रतीक है। हजूर कहिंदे ने जिहड़े परमात्मा दे चरणां विच जुड़े ने सच जाणो ओह तोड़दे नहीं, असल विच ओह टुट्टिया होया नूं जोड़न वास्ते आउंदे। साहिब कृपालू जी ने फिर जोड़न वालिआं लई तरला किन्ना खुल्हिआ। देखो असीं तां केवल शब्द ही वरतदे आ ना कि जिहड़ा जोड़दा है जी ओह जोड़न वर्गा सुख कोई नहीं, जो जोड़न वर्गा परउपकार कोई नहीं। मेरे गुरु अर्जन साहिब नूं पुछो, ओह कहिंदे ने मैं तां परमात्मा दे चरणां दी टेक लै के, गुरु अर्जन साहिब कहिंदे ने कोई मैनूं मेरे प्यारे प्रीतम वाहिगुरु नाल जोड़दा है ते कहिंदे ने मैं कोई सेवा करनी चाहना कि ਕਿੰਨੇ ਨੂੰ ਭੇਟਾ ਕੀ ਦਿਆਂਗਾ ਜਿਹੜਾ ਪਰਮਾਤਮਾ ਦੇ ਚਰਨਾਂ ਨੂੰ ਜੋੜੇਗਾ। ਕਿੰਨੇ ਨੇ ਪਹਿਲੀ ਗੱਲ ਮੈਂ ਆਪਣੀ ਜ਼ਬਾਨ ਤੋਂ ਕਦੀ ਵੀ ਜ਼ਿੰਦਗੀ ਭਰ ਉਹਦੇ ਲਈ ਸ਼ਬਦ ਭੈੜੇ ਨਹੀਂ ਵਰਤਾਂਗਾ, ਆਪਣੀ ਜ਼ਬਾਨ ਤੋਂ ਉਹਦੇ ਲਈ ਮਿੱਠੇ ਸ਼ਬਦ ਵਰਤਾਂਗਾ ਤੇ ਦੂਜਾ ਮੈਂ ਆਪਣੇ ਹੱਥ ਨਾਲ ਉਹਦੇ ਚਰਨਾਂ ਨੂੰ ਘੁੱਟਾਂਗਾ। ਤੇ ਪੁੱਛਿਆ ਵੀ ਤੀਜਾ ਜੇ ਉਹਨੇ ਭੇਟਾ ਮੰਗ ਲਈ, ਕਹਿਣ ਲੱਗੇ ਭੇਟਾ ਰੁਪਈਆ ਨਹੀਂ, ਮੈਂ ਆਪਣੇ ਪ੍ਰਾਣ ਉਹਦੇ ਚਰਨਾਂ ਵਿੱਚ ਭੇਟ ਕਰ ਦਿਆਂਗਾ ਜਿਹੜਾ ਟੁੱਟਿਆ ਹੋਇਆ ਨੂੰ ਜੋੜ ਦਿੰਦਾ। ਸਾਹਿਬ ਨੇ ਸ਼ਬਦ ਵਰਤੇ ਨੇ ਕੋਈ ਜਨ ਹਰ ਚੋਂ ਦੇਵੈ ਜੋੜ, ਕਿ ਕੋਈ ਪਰਮਾਤਮਾ ਦਾ ਸਿਰਫ ਪਰਮਾਤਮਾ ਦੇ ਚਰਨਾਂ ਵਿੱਚ ਜੋੜਦਾ। ਕੋਈ ਜਨ ਹਰ ਚੋਂ ਦੇਵੈ ਜੋੜ ਚਰਨ ਕਹੋ, ਮੈਂ ਉਹਦੇ ਚਰਨ ਘੁੱਟ ਕੇ ਪਕੜਾਂ, ਬਾਪੂ ਸ਼ੁਭ ਰਚਨਾ ਤੇ ਆਪਣੀ ਜ਼ਬਾਨ ਤੋਂ ਸ਼ੁਭ ਬੋਲਾਂ। ਚਰਨ ਕਹੋ ਬਾਪੂ ਸੁਬਰਸਨਾ ਤੀਜਾ ਪ੍ਰਾਣ ਅਕੋਰ ਅਕੋਰ ਦਰਸ਼ਨ ਦਾ ਭੇਟਾ, ਕਿ ਜਿਹੜਾ ਆਪ ਜੁੜਿਆ ਤੇ ਰੱਬ ਦੇ ਚਰਨਾਂ ਵਿੱਚ ਜੋੜਦਾ, ਮੈਂ ਆਪਣੇ ਪ੍ਰਾਣ ਉਹਦੇ ਚਰਨਾਂ ਵਿੱਚ ਭੇਟ ਕਰ ਦਿੰਦਾ। ਅੱਜ ਮੇਰੇ ਗੁਰੂ ਅਰਜਨ ਸਾਹਿਬ ਨੇ ਆਰੰਭਤਾ ਕੀਤੀ ਤੇ ਕਹਿਣ ਲੱਗੇ ਹਰ ਜੇਤ ਜੁੜਨ ਦਾ ਲੋੜੀਐ, ਕਿ ਜੇਤ ਦੇ ਮਹੀਨੇ ਵਿੱਚ ਜੁੜਨਾ ਲੋੜੀ ਦਾ ਹੈ, ਜੁੜ ਜਾਣਾ ਚਾਹੀਦਾ ਹੈ। ਪਰ ਕਿਹਦੇ ਅੱਗੇ? ਜਿਸ ਅੱਗੇ ਸਭ ਨਿਵੰਗ, ਜਿਹਦੇ ਸਾਹਮਣੇ ਸਾਰੇ ਝੁਕ ਜਾਂਦੇ ਨੇ। ਤੇ ਅੱਗੇ ਸਾਹਿਬ ਕਹਿੰਦੇ ਨੇ ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਬੰਨ, ਦਾਵਨ ਦਾ ਅਕਲੀ ਅਰਥ ਕਰਾਂਗੇ ਦਾਵਨ ਪੱਲਾ ਲੜ। ਕਹਿੰਦੇ ਨੇ ਜਿਹੜਾ ਹਰੀ ਸੱਜਣ ਦੇ ਲੜ ਲੱਗ ਜਾਂਦਾ ਨਾ, ਉਹਦੇ ਲੜ ਲੱਗਿਆ ਨੂੰ ਪਰਮਾਤਮਾ ਕਿਸੇ ਹੋਰ ਨੂੰ ਉਹਨਾਂ ਗੁਰਮੁਖਾਂ ਨੂੰ ਬੰਨਣ ਦੀ ਇਜਾਜ਼ਤ ਨਹੀਂ ਦਿੰਦਾ। ਫਿਰ ਇਹਦੇ ਅਰਥਾਂ ਨੂੰ ਅਰਜ਼ ਕਰਾਂ, ਹਰ ਸੱਜਣ ਦਾਵਨ ਲੱਗਿਆ ਹਰੀ ਸੱਜਣ ਦਾ ਲੜ ਪਕੜਿਆ ਕਿਸੇ ਨਾ ਦੇਈ ਬੰਨ। ਜਮਦੂਤ ਦੀ ਕੀ ਤਾਕਤ ਭਾਈ, ਜਿਹੜਾ ਪਰਮਾਤਮਾ ਦਾ ਲੜ ਪਕੜਦਾ ਉਹਨੂੰ ਉਹ ਜਮਦੂਤ ਬੰਨ ਸਕੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਤਾਕਤ ਕੀ ਭਾਈ, ਜਿਹੜਾ ਗੁਰੂ ਨਾਨਕ ਦਾ ਲੜ ਪਕੜੇ ਤੇ ਉਹਨੂੰ ਕਾਮ ਸਤਾ ਸਕੇ, ਕ੍ਰੋਧ ਸਤਾ ਸਕੇ, ਹੰਕਾਰ ਸਤਾ ਸਕੇ? ਹਰੀ ਤਾਂ ਸੱਜਣ ਹੋਵੇ ਜਿਹੜਾ ਹਰ ਥਾਂ ਤੇ ਆਪਣਿਆਂ ਨੂੰ ਰੱਖਦਾ। ਤੇ ਮੈਂ ਬੇਨਤੀ ਕਰਾਂ, ਸੱਜਣ ਦੁਨੀਆਂ ਵਿੱਚ ਬੜੇ ਨੇ, ਰੱਬ ਮੇਰ ਕਰੇ ਸੱਜਣ ਸੰਤ ਸੰਤ ਸੱਜਣ ਘੱਟ ਮਿਲਦੇ ਨੇ।
ਅਸਲ ਵਿੱਚ ਸੱਜਣ ਸੱਤ ਬੜੇ ਮਿਲ ਜਾਂਦੇ। ਬਾਬਾ ਜੀ ਨੇ ਭਾਵੇਂ ਮੁਦਤ ਪਹਿਲਾਂ ਸ਼ਬਦ ਵਰਤਿਆ ਸੀ ਨਾ, ਹੁਣ ਸੱਜਣ ਤੇ ਠੱਗ ਦੋ ਸ਼ਬਦ ਕਿਉਂ ਕਹਿ? ਮੈਂ ਹੈਰਾਨ ਹੁੰਦਾ ਵਾ ਕਿ ਬਾਬੇ ਨਾਨਕ ਤੋਂ ਪਹਿਲਾਂ ਅਸੀਂ ਸੱਜਣ ਠੱਗ ਜਿਹੜਾ ਸ਼ਬਦ ਵਰਤਨੇ ਆ, ਪਹਿਲਾਂ ਉਹਨੂੰ ਕੋਈ ਵੀ ਸੱਜਣ ਕਹਿੰਦਾ? ਜਿੱਦਣ ਬਾਬਾ ਜੀ ਗਏ ਉਸ ਦਿਨ ਕਿਆ ਕਹਿਣ ਲੱਗੇ? ਹਕੀਕਤ ਵਿੱਚ ਲੋਕ ਤੈਨੂੰ ਸੱਜਣ ਕਹਿੰਦੇ ਨੇ, ਪਰ ਮੈਂ ਕਹਿੰਦਾ ਤੂੰ ਸੱਜਣ ਠੱਗ ਹੈ। ਪਹਿਲਾਂ ਸ਼ਬਦ ਵਰਤੇ ਆ ਸੱਜਣ, ਫਿਰ ਕਿਆ ਠੱਗ? ਤੇ ਸੱਚ ਜਾਣੋ, ਫਿਰ ਸੱਜਣ ਠੱਗ ਤੋਂ ਸੱਜਣ ਸੰਤ ਵੀ ਬਣਾ ਦਿੱਤਾ। ਹੁਣ ਆਪਾਂ ਕਹਾਂਗੇ ਵੀ ਸੱਜਣ ਤੇ ਠੱਗ ਦੋ ਸ਼ਬਦ ਕਿਉਂ? ਜਦੋਂ ਅਸੀਂ ਸੱਜਣ ਸ਼ਬਦ ਵਰਤਨੇ ਆ, ਸੱਜਣ ਦਾ ਅਰਥ ਹੁੰਦਾ ਜ਼ਬਾਨ ਦਾ ਮਿੱਠਾ, ਤੇ ਠੱਗ ਦਾ ਮਤਲਬ ਹੁੰਦਾ ਮਿੱਠਾ ਬੋਲ ਕੇ ਅੰਦਰ ਬੰਦੇ ਦਾ ਕਿਤੇ ਲੁੱਟ ਕੇ ਲੈ ਜਾ। ਬਾਬਾ ਜੀ ਨੇ ਉੱਥੇ ਜਿਹੜੇ ਸ਼ਬਦ ਵਰਤੇ ਨਾ, ਔਰਾ ਹਰੀ ਸੱਜਣ ਤੇ ਨੇ, ਪਰ ਸੱਜਣ ਦਾਵਰ ਲੱਗਿਆ। ਬਾਬਾ ਨਾਨਕ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਸੱਜਣ ਬਾਹਰੋਂ ਭੁਲੇਖੇ ਪਾਉਂਦੇ ਨੇ ਚਿੱਟੇ ਰਹੇ ਆ, ਪਰ ਅੰਦਰੋਂ ਕਦੀ ਵੀ ਕਿਸੇ ਦੇ ਖੁੰਡੇ ਨੇ, ਦੁਨੀਆ ਵੀ ਠੱਗ ਸੱਜਣ। ਕਹਿੰਦੇ ਨੇ ਪਰਮਾਤਮਾ ਉਹ ਐਸਾ ਸੱਜਣ ਹੈ ਕਿ ਕਦੀ ਉਹ ਤੈਨੂੰ ਦਾਵਾ ਕਰਕੇ ਨੀ ਕਹਿੰਦਾ ਮੈਂ ਤੇਰਾ ਵਾ, ਮੈਂ ਬੇਨਤੀ ਜਿਹੜੀ ਕਰਨ ਲੱਗਾ ਵਾ, ਪਰ ਲੋੜ ਪਏ ਤੇ ਦੱਸ ਦਿੰਦਾ ਵੀ ਸੱਜਣਾ ਮੈਂ ਕੇਵਲ ਕਹਿੰਦਾ ਨਹੀਂ, ਜਿੱਥੇ ਮੁਸੀਬਤ ਬਣੇਗੀ ਮੈਂ ਤੇਰਾ ਸੱਜਣ ਬਣ ਕੇ ਤੈਨੂੰ ਬਚਾ ਗਿਆ। ਹਜ਼ੂਰ ਨੇ ਸ਼ਬਦ ਕਿਹੜੇ ਵਰਤੇ? ਹੁਣ ਕਾਂਸੀ ਦਾ ਭਾਂਡਾ, ਕਹਿ ਦਾ ਭਾਂਡਾ ਜਿਹਨੂੰ ਅਸੀਂ ਕਹਿੰਦੇ, ਉਹ ਕਿੰਨਾ ਚਮਕਦਾ ਹੈ। ਪਿੰਡਾਂ ਥਾਵਾਂ ਤੇ ਅਸੀਂ ਅਜੇ ਵੀ ਕਈ ਘਰਾਂ ਵਿੱਚ ਵਰਤਦੇ ਦੇਖਦੇ ਹਾਂ ਕਿ ਕਹਿ ਦੇ ਭਾਂਡੇ ਨੂੰ ਚੰਗੀ ਤਰ੍ਹਾਂ ਚਮਕਾ ਦਿਓ, ਮਾਂਜ ਦਿਓ ਤੇ ਧੁੱਪੇ ਰੱਖੋ ਤੇ ਉਹਦੀ ਲਿਸ਼ਕ, ਉਹਦੀ ਚਮਕ ਕਿੰਨੀ ਪੈਂਦੀ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਐਵੇਂ ਭੁਲੇਖੇ ਵਿੱਚ ਆ ਕੇ ਇਸ ਭਾਂਡੇ ਦੇ ਵਿੱਚ ਹੱਥ ਨਾ ਮਾਰ ਲਈ। ਮਹਾਰਾਜ ਇਹ ਚਮਕਦਾ ਬੜਾ, ਕਹਿਣ ਲੱਗੇ ਸੱਜਣ ਨੇ ਨਾ, ਕਿਉਂਕਿ ਸੱਜਣ ਚਮਕਦੇ ਬੜੇ ਨੇ, ਸ਼ਬਦ ਬੜੇ ਉਹਨਾਂ ਦੇ ਚੰਗੇ ਨੇ। ਕਹਿਣ ਲੱਗੇ ਕਹਿਣ ਦਾ ਭਾਂਡਾ ਇਹਦੀ ਚਮਕ ਤੇ ਭਰੋਸਾ ਨਾ ਕਰ ਲਈ, ਕਦੀ ਹੱਥ ਮਾਰ ਕੇ ਦੇਖੀ ਤੇਰੇ ਹੱਥ ਦੀਆਂ ਉਂਗਲਾਂ ਨੂੰ ਆਕਾਲਕ ਲੱਗ ਜਾਏਗੀ। ਇਹ ਚਮਕਦਾ ਬੜਾ ਹੈ, ਪਰ ਜਦੋਂ ਕਿਤੇ ਲੋੜ ਪੈ ਜਾਏ ਵਰਤ ਕੇ ਦੇਖੀਏ ਤੇ ਢਿੱਡ ਦਾ ਬਿਲਕੁਲ ਕਾਲਾ। ਕਾਂਸੀ ਦਾ ਭਾਂਡਾ ਚਮਕਦਾ ਹੈ ਪਰ ਅੰਦਰੋਂ ਕਾਲਕ ਹੈ। ਰੱਬ ਕੋਈ ਜਿਹਾ ਸੱਜਣ ਨਹੀਂ ਕਿ ਜਿਹੜਾ ਬਾਹਰੋਂ ਚਮਕ ਦਮਕ ਰੱਖਦਾ ਹੋਵੇ ਤੇ ਢਿੱਡ ਵਿੱਚ ਖੋਟ ਰੱਖਦਾ ਹੋਵੇ। ਕਹਿੰਦੇ ਦੁਨੀਆਂ ਦੇ ਸੱਜਣ ਤਾਂ ਇਸ ਤਰ੍ਹਾਂ ਨੇ ਕਿ ਜਿਵੇਂ ਇੱਕ ਘਰ ਬੜਾ ਸ਼ਿੰਗਾਰ ਕੇ ਬਣਾਇਆ ਹੋਵੇ, ਚਾਰ ਚੁਫੇਰੇ ਉਹਦੇ ਚਿੱਤਰਕਾਰੀ ਕੀਤੀ ਹੋਵੇ, ਪਰ ਅੰਦਰ ਕੋਈ ਰਹਿ ਨਾ ਤੇ ਉਹ ਢੱਠਿਆਂ ਨਾਲ ਵੀ ਭੈੜਾ ਹੈ। ਰੱਬ ਇਹੋ ਜਿਹਾ ਸੱਜਣ ਨਹੀਂ ਕਿ ਜਿਵੇਂ ਸਿੰਬਲ ਦਾ ਰੁੱਖ ਬਾਹਰੋਂ ਉੱਚਾ ਲੰਮਾ ਬੜਾ, ਪਰ ਨੇੜੇ ਜਾਈਏ ਤੇ ਰੱਖ ਨਹੀਂ ਕੇਵਲ ਫੋਕੀ ਰੂਹ ਹੈ। ਕਹਿੰਦੇ ਰੱਬ ਇਹੋ ਜਿਹਾ ਸੱਜਣ ਨਹੀਂ। ਉੱਥੇ ਹਜ਼ੂਰ ਨੇ ਸ਼ਬਦ ਵਰਤੇ ਸਨ ਕਿ ਜਦੋਂ ਅਸੀਂ ਪੜ੍ਹਨੇ ਆ, ਉੱਜਣ ਕਿਹਾ ਤਿਲਕ ਨਾ ਘੁੱਟ ਮਕਾਲੜੀ ਮੱਤ, ਧੋਤਿਆਂ ਜੋਟ ਨਾ ਉਤਰੇ ਜੇ ਸੋ ਧੋਵਾ ਤਿਤ। ਬਾਬਾ ਜੀ ਕਹਿਣ ਲੱਗੇ ਮੈਂ ਚਾਹੁੰਦਾ ਵਾ ਜੇਠ ਦੇ ਮਹੀਨੇ ਵਿੱਚ ਤੂੰ ਉਸ ਸੱਜਣ ਦਾ ਲੜ ਪਕੜਦਾ ਹੈ। ਕਿਹੜੇ ਦਾ? ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਦ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਜਸੰਦ। ਹਰ ਸੱਜਣ ਦਾਵਣ ਲੱਗਿਆ, ਕਿਹੜਾ ਸੱਜਣ? ਜਿਹਨੂੰ ਸਾਹਿਬ ਕਹਿੰਦੇ ਆਦਿ ਮੱਧ ਜੋ ਅੰਤ ਨਿਭਾ ਹੈ ਸੋ ਸਾਜਣ ਮੇਰਾ ਮਨ ਚਾਹ। ਕਿਹੜਾ ਸੱਜਣ? ਜਿਹਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ ਸੱਜਣ ਸੱਚਾ ਪਾਤਸ਼ਾਹ, ਫਿਰ ਸ਼ਾਹਾਂ ਦੇ ਸ਼ਾਹ। ਹਜ਼ੂਰ ਸ਼ਬਦ ਵਰਤੇ ਦੇ ਹਰ ਸੱਜਣ ਦਾਵਣ ਲੱਗਿਆ, ਉਹਦਾ ਲੜ ਪਕੜ ਲਈਏਗਾ ਕਿਸੇ ਦਾ ਸਹੀ ਬੰਨ। ਤੇ ਗੁਰੂ ਨਾਨਕ ਦਾ ਲੜ ਜਿਹਨੇ ਪਕੜ ਲਿਆ ਗੁਰਸਿੱਖੋ, ਉਹਨੂੰ ਕਿਸੇ ਨੂੰ ਬੰਨਣ ਨਹੀਂ ਦੇਂਦੇ। ਭਾਈ ਸੰਤੋਖ ਸਿੰਘ ਹੋਣਾ ਨੇ ਨਾ, ਗੁਰੂ ਨਾਨਕ ਪ੍ਰਕਾਸ਼ ਵਿੱਚ ਇੱਕ ਸਾਖੀ ਦਿੱਤੀ, ਉਹਨੂੰ ਭਾਈ ਵੀਰ ਸਿੰਘ ਜੀ ਹੋਣਾ ਨੇ। ਗੁਰੂ ਨਾਨਕ ਚਮਤਕਾਰ ਵਿੱਚ ਬੜੀ ਵਾਰੀ ਕੋਟ ਕੀਤਾ। ਮੈਂ ਬੇਨਤੀ ਕਰਨੀ ਚਾਹੁੰਦਾ ਅੱਜ ਜੇਤ ਦੇ ਮਹੀਨੇ ਵਿੱਚ ਕਿਤੇ ਮਨਾ ਤੋਂ ਸੁਰਤ ਕਰਕੇ ਗੁਰੂ ਦਾ ਪੱਲਾ ਪਕੜ ਲੈ, ਕਿਤੇ ਬਾਜਮੁਖੀ ਬਿਰਤੀ ਨਾਲ ਤੋਂ ਗੁਰੂ ਦਾ ਲੜ ਪਕੜ ਲੈ, ਅੰਦਰੋਂ ਤੇ ਬਾਹਰੋਂ ਗੁਰੂ ਦੇ ਚਰਨਾਂ ਵਿੱਚ ਜੁੜ ਜਾ। ਉੱਥੇ ਭਾਈ ਵੀਰ ਸਿੰਘ ਹੁਣ ਇੱਕ ਉਦਾਹਰਨ ਦਿੰਦੇ ਨੇ ਤੇ ਆਪਾਂ ਨੂੰ ਰੰਚਕ ਮਾਤਰ ਵੀ ਉਸ ਸਾਖੀ ਤੇ ਕੋਈ ਸ਼ੱਕ ਨਹੀਂ, ਕੋਈ ਤਰਕ ਨਹੀਂ। ਤੇ ਬਾਣੀ ਵਿੱਚ ਵਰਤ ਕਰਨੀ, ਜਿਹਨੇ ਬਾਬਾ ਤੇਰੇ ਲੜ ਪਕੜ ਲਿਆ ਨਾ, ਜਿਹਨੇ ਰੱਬ ਤੇ ਗੁਰੂ ਦਾ ਲੜ ਪਕੜਿਆ, ਉਹਨੂੰ ਕੋਈ ਦੁਨੀਆਂ ਦੀ ਤਾਕਤ ਬਣ ਨਹੀਂ ਸਕਦੀ। ਉਹ ਠੱਗਾਂ ਵਾਲੀ ਸਾਖੀ ਕਈ ਵਾਰੀ ਸੁਣਾਉਂਦੇ ਨੇ। ਸੱਜਣ ਹਜ਼ੂਰ ਕਿਰਪਾਲੂ ਜੀ ਇਸ ਪਿੰਡ ਵਿੱਚ ਗਏ ਸਨ, ਮੈਂ ਸਿਰਫ ਚੂਕ ਮਾਤਰ ਅਰਜ ਕਰਨੀ। ਉਸ ਪਿੰਡ ਦਾ ਕਿੱਤਾ ਹੀ ਇਹ ਸੀ ਕਿ ਜਿਹੜਾ ਰਾਹੀ ਮਿਲ ਗਿਆ ਉਹਨੂੰ ਕਿਸੇ ਤਰੀਕੇ ਨਾਲ ਗੱਲਾਂ ਬਾਤਾਂ ਮਿਲ ਕਰਕੇ ਉਹਨੂੰ ਪਚਲਾ ਕੇ ਲਿਆਓ ਤੇ ਰਾਤ ਨੂੰ ਉਹਨੂੰ ਕਤਲ ਕਰਕੇ ਸਭ ਕੁਝ ਠੱਗ ਲਿਆ ਗਿਆ। ਬਾਬਾ ਨਾਨਕ ਜੀ ਗਏ, ਹੁਣ ਮਸਤਕ ਦੇ ਉੱਤੇ ਨੂਰ ਸੀ ਤੇ ਕਈ ਵਾਰੀ ਉਹਨਾਂ ਲੋਕਾਂ ਨੂੰ ਭੁਲੇਖਾ ਲੱਗ ਜਾਣਾ ਜਿਹਦੇ ਮਸਤਕ ਤੇ ਖੇੜਾ ਹੋਵੇ ਇਹਦੇ ਕੋਲ ਧਨ ਦੌਲਤ ਬਹੁਤ ਹੋਣੀ। ਭਾਈ ਮਰਦਾਨਾ ਤੇ ਦੂਜੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਆਪ ਮਸਤਕ ਦਾ ਨੂਰ ਦੇਖ ਕੇ ਠੱਗਾ ਸੋਚਿਆ ਵੀ ਅੱਜ ਅੰਜ ਲੱਗਦਾ ਇੰਜ ਲੱਗਦਾ ਜਿਵੇਂ ਹੀਰਿਆਂ ਦਾ ਮੋਤੀਆਂ ਦਾ ਵਪਾਰੀ ਕੋਈ ਆਇਆ ਹੋਵੇ। ਸ਼ਬਦ ਉਹਨਾਂ ਜ਼ਰੂਰ ਚੰਗਾ ਵਰਤਿਆ ਪਰ ਇੰਨਾ ਪਤਾ ਨੀ ਕਿ ਕਿਹੜੇ ਹੀਰੇ ਵੰਡਦਾ ਪਿਆ ਕਿਹੜੀਆਂ ਮੋਤੀਆਂ ਦੀਆਂ ਦਾਤਾਂ ਪੈ ਦਿੰਦੇ ਨੇ। ਇੱਕ ਸੱਜਣ ਨੇ ਆਪਣੇ ਘਰ ਲੈ ਗਿਆ ਉਹਨਾਂ ਨੂੰ ਤੇ ਨਾਲ ਦਿਆਂ ਕਿਹਾ ਵੀ ਜੇ ਅੱਜ ਮਾਲ ਬਹੁਤ ਹੱਥ ਲੱਗਾ ਤੇ ਇਮਾਨਦਾਰੀ ਨਾਲ ਵਿੱਚੋਂ ਕੋਈ ਠੱਗੀ ਨਾ ਮਾਰੀ ਵੱਖ ਨਾ ਕਰੀ ਸਾਰੇ ਪਿੰਡ ਵਿੱਚ ਤੂੰ ਵੰਡ ਲੈ। ਕਹਿੰਦੇ ਬਾਬਾ ਨਾਨਕ ਜੀ ਰਾਤ ਗਏ ਉਹਨੇ ਪ੍ਰਸ਼ਾਦ ਪਾਣੀ ਲਿਖਿਆ ਕਹਿਣ ਲੱਗੇ ਨਾਮ ਦੇ ਆਹਾਰ ਤੇ ਜੀਨੇ ਆ। ਉਹਨੇ ਕਿਹਾ ਕੋਈ ਜਲ ਪਾਣੀ ਛਕਣ ਲਈ ਕਹਿਣ ਲੱਗੇ ਅਸਲ ਵਿੱਚ ਅੰਮ੍ਰਿਤ ਨਾਮ ਤੋਂ ਬਿਨਾਂ ਦੂਜਾ ਕੁਝ ਪੀਤਾ ਹੀ ਨਹੀਂ। ਉਹਨੇ ਮਨ ਸੋਚਿਆ ਵੀ ਬੰਦਾ ਗੱਲਾਂ ਕਿਉਂ ਜਿਹੀਆਂ ਕਰਦਾ ਅੱਜ ਤੱਕ ਇਹੋ ਜਿਹਾ ਬਚਨ ਸੁਣੇ ਹੀ ਨਹੀਂ ਤੇ ਉਹਨੇ ਸੋਚਿਆ ਵੀ ਚਲੋ ਰਾਤ ਵਿਸ਼ਰਾਮ ਕਰਦੇ ਨੇ ਮੈਂ ਵੀ ਦੋ ਘੜੀਆਂ ਟਿਕਣਾ ਆਖਰ ਸੌਣਗੇ ਤੇ ਸਹੀ ਨਾ ਜਦੋਂ ਸੌਣਗੇ ਉਦੋਂ ਖਤਲ ਕਰ ਦਿਆਂਗਾ। ਪਰ ਹਜ਼ੂਰ ਨੇ ਕੀ ਸੌਣਾ ਸੀ ਉਹ ਪਰਮਾਤਮਾ ਦੀ ਯਾਦ ਵੀ ਜੁੜੇ ਠੱਗ ਸੁੱਤਾ ਸਵੇਰੇ ਕਿਰਪਾਲੂ ਦਾਤਾਰ ਜੀ ਆਪਣੇ ਮਾਰਗ ਤੇ ਚੱਲ ਪਿਆ। ਪਿੰਡ ਦੇ ਲੋਕੀ ਆ ਗਏ ਵੀ ਲਿਆ ਸਾਡਾ ਹਿੱਸਾ। ਉਹ ਕਹਿੰਦਾ ਵੀ ਹਕੀਕਤ ਤੇ ਜੇ ਮੈਂ ਸੁੱਤੇ ਹੀ ਰਹਿ ਗਿਆ ਮੈਂ ਠੱਗ ਸੱਤੀ ਗਏ। ਸਾਰੇ ਪਿੰਡ ਦੇ ਨੌਜਵਾਨ ਪਿੱਛੇ ਦੌੜੇ ਹਜ਼ੂਰ ਨੂੰ ਜਾ ਥੋੜੀ ਦੂਰ ਘੇਰਿਆ ਤੇ ਕਹਿਣ ਲੱਗੇ ਤੁਸੀਂ ਸਾਡੇ ਨਾਲ ਧੋਖਾ ਕੀਤਾ। ਬਾਬਾ ਜੀ ਕਹਿਣ ਲੱਗੇ ਮੈਂ ਕਿਸੇ ਦਾ ਸਮਾਨ ਤਾਂ ਕੋਈ ਨੀ ਚੁਰਾਇਆ ਤੁਹਾਡੇ ਨਾਲ ਵਾਅਦਾ ਕਰਕੇ ਕਹਿੰਦੇ ਕੋਈ ਮੁਕਰਿਆ ਧੋਖਾ ਤਾਂ ਆਖਦਾ। ਕਹਿੰਦੇ ਅਸੀਂ ਤੁਹਾਨੂੰ ਠੱਗਣਾ ਸੀ ਤੁਸੀਂ ਰਾਤ ਸਾਨੂੰ ਧੋਖਾ ਦੇ ਕੇ ਨਿਕਲ ਆਏ ਹੋ। ਹਜ਼ੂਰ ਨੇ ਕਿਹਾ ਜੇ ਠੱਗਣ ਦੀ ਜ਼ਰੂਰਤ ਹੈ ਤੇ ਮੈਨੂੰ ਠੱਗ ਲਵੋ। ਕਹਿਣ ਲੱਗੇ ਸਾਡਾ ਕਿੱਤਾ ਹੀ ਇਹ ਵੇ ਕਿ ਜਿਹੜਾ ਸਾਡੇ ਕੋਲ ਆ ਗਿਆ ਸੀ ਉਹਨੂੰ ਠੱਗਨੇ ਆ। ਬਾਬਾ ਜੀ ਕਹਿਣ ਲੱਗੇ ਅੱਜ ਟੀਕਰਾ ਕੇਵਲ ਦੁਨੀਆਂ ਨੂੰ ਹੀ ਠੱਗਿਆ ਹੈ। ਜਿੱਦਣ ਦੀਨ ਠੱਗਣ ਦੀ ਜਾਚ ਆ ਜਾਏਗੀ ਨਾ ਉਦਣ ਫਿਰ ਦੁਨੀਆਂ ਨੂੰ ਨਹੀਂ ਠੱਗੋ। ਅੱਜ ਤੱਕ ਰੁਪਈਏ ਹੀ ਠੱਗ ਕੇ ਇਕੱਠੇ ਕੀਤੇ ਨੇ ਜਿੱਦਣ ਨਾਮ ਲੁੱਟਣ ਦੀ ਜਾਚ ਆ ਗਈ ਨਾ ਉਦਣ ਫਿਰ ਦੁਨੀਆਂ ਨਹੀਂ ਲੁੱਟਦੀ। ਦੇਖੋ ਲੁਟੇਰੇ ਤਾਂ ਬੜੇ ਨੇ ਰੱਬ ਮੇਰ ਕਰੇ। ਬਾਬਾ ਜੀ ਨੇ ਸ਼ਬਦ ਵਰਤਿਆ ਕਬੀਰ ਸਾਹਿਬ ਨੇ ਕਬੀਰ ਲੂਟਣਾ ਹੈ ਤੋ ਲੂਟ ਲੈ ਜੇ ਠੱਗਣੀ ਤੁਰਿਆ ਲੁੱਟਣੀ ਤੁਰਿਆ ਉਹ ਨਾਮ ਨੂੰ ਲੁੱਟ ਲੈ। ਸਵਾਸ ਬੜੀ ਕੀਮਤੀ ਨੇ ਲੂਟਣਾ ਹੈ ਤੋ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਸ ਹੈ ਪਛਤਾਓ ਕੇ ਪ੍ਰਾਣ ਜਾਏਗੇ ਛੂਟ ਜੇ ਲੁੱਟ ਤੱਕ ਲੈ ਤੇ ਨਾਮ ਨੂੰ ਲੁੱਟ ਲੈ। ਦੇਖ ਸਵਾਸ ਮਿਲੇਗੀ। ਹਜ਼ੂਰ ਨੂੰ ਉਹਨਾਂ ਕਿਹਾ ਕਹਿਣ ਲੱਗੇ ਸਾਨੂੰ ਗੱਲਾਂ ਵਿੱਚ ਨਾ ਪਾ ਅਸੀਂ ਲੁੱਟਣ ਤੋਂ ਪਹਿਲਾਂ ਕਤਲ ਕਰਨੇ ਹੋਣੇ ਆ। ਸਤਿਗੁਰੂ ਹੱਥ ਕੇ ਕਹਿਣ ਲੱਗੇ ਜਾਣਾ ਪੈ ਇੱਕ ਦਿਨ ਹੈ ਸੱਜਣਾ ਬੜੀ ਚੰਗੀ ਗੱਲ ਹੈ ਪਰ ਕਹਿੰਦੇ ਨੇ ਜੇ ਤੁਹਾਡੀ ਇਹ ਮਰਿਆਦਾ ਵੀ ਤੁਸੀਂ ਲੁੱਟਣ ਤੋਂ ਪਹਿਲਾਂ ਕਤਲ ਕਰ ਦਿਓ ਉਸ ਬੰਦੇ ਦਾ। ਕਹਿਣ ਲੱਗੇ ਮੈਂ ਵੀ ਚਾਹੁੰਦਾ ਵਾ ਕਿ ਤਨ ਸਾਡਾ ਰੁਲੇ ਨਾ ਇੱਕ ਕੰਮ ਕਰ ਦਿਓ ਅੱਗ ਦਾ ਪ੍ਰਬੰਧ ਕਰ ਲਓ ਚਿਖਾ ਜ਼ਰੂਰ ਚਿਣ ਦਿਓ ਘੱਟੋ ਘੱਟ ਚਿਖਾ ਤੇ ਅੱਗ ਦਾ ਪ੍ਰਬੰਧ ਕਰਕੇ ਸਾਨੂੰ ਕਤਲ ਕਰਿਓ ਤਨ ਨਾ ਰੁਲਦਾ ਹੈ। ਭਾਈ ਮਰਦਾਨੇ ਨੇ ਸਮਝਿਆ ਕਿ ਬਾਬਾ ਨਾਨਕ ਜੀ ਅੱਜ ਇਹਨਾਂ ਦੇ ਅੰਦਰ ਦੇ ਧਰਮ ਦੇ ਛੋੜ ਕੱਟਣ। ਉਹ ਡਰਿਆ ਨਹੀਂ ਮਨ ਵਿੱਚ ਜ਼ਰੂਰ ਆਇਆ ਵੀ ਜਿਹੜੀ ਅੱਗ ਦੀ ਮਰਦ ਦੀ ਗੱਲ ਤਾਂ ਬਾਬਾ ਕਰਦਾ ਪਿਆ ਹੁਣ ਇੰਨਾ ਕੁ ਮੰਨ ਲਓ ਵੀ ਗੁਰੂ ਸਾਹਿਬ ਦੀ ਸੰਗਤ ਕਰਕੇ ਇੰਨਾ ਕੁ ਉਹ ਅੰਦਰੋਂ ਟਿਕ ਚੁੱਕਾ ਸੀ ਉਹਨੂੰ ਪਤਾ ਕਿ ਇਹੋ ਜਿਹਾ ਕਈਆਂ ਨਾਲ ਵਾਹ ਪਿਆ। ਹਜ਼ੂਰ ਕਹਿਣ ਲੱਗੇ ਅੱਗ ਦਾ ਪ੍ਰਬੰਧ ਤੇ ਚਿਖਾ ਦਾ ਪ੍ਰਬੰਧ ਕਰੋ। ਉਹਨਾਂ ਕਿਹਾ ਵੀ ਮੌਤ ਤੋਂ ਵੀ ਨੀ ਡਰਦਾ। ਕਹਿਣ ਲੱਗੇ ਅੱਗ ਕਿੱਥੋਂ ਲੈ ਕੇ ਆਈਏ। ਉੱਥੇ ਭਾਈ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਲਿਖਿਆ ਕਿ ਮੇਰੇ ਬਾਬੇ ਨੇ ਰੱਬ ਦੀ ਯਾਦ ਵੀ ਜੁੜੇ ਹੋਏ ਉਸ ਫਿਰਦੇ ਨੇ ਇੱਕੋ ਅਸਮਾਨ ਵੱਲ ਨਜ਼ਰ ਚੁਕਾਈ ਤੇ ਦੂਰ ਜੰਗਲ ਵਿੱਚ ਧੂੰ ਪਿਆ ਨਿਕਲਦਾ ਸੀ। ਕਹਿਣ ਲੱਗੇ ਅੱਗ ਦਾ ਤਾਂ ਤੁਹਾਨੂੰ ਸੂਚਨਾ ਦੇ ਦੇਣਾ ਸਾਹਮਣੇ ਧੂੰ ਨਿਕਲਦਾ ਅੱਗ ਬਲਦੀ ਪਈ ਏ ਲੱਕੜਾਂ ਦਾ ਪ੍ਰਬੰਧ ਤੇ ਰੱਬ ਰਲ ਕੇ ਕਰ ਲੈਂਦੇ ਆ ਕੁਝ ਕੁ ਨੂੰ ਕਹੋ ਜਾ ਕੇ ਅੱਗ ਲੈ ਆਓ। ਕਹਿੰਦੇ ਕੁਝ ਤਾਂ ਉੱਥੇ ਰੁਕ ਗਏ ਤੇ ਕੁਛ ਅੱਗ ਲੈਣ ਗਏ ਸਾਹਮਣੇ ਕੀ ਦੇਖਦੇ ਨੇ ਇੱਕ ਮੁਰਦੇ ਦੀ ਚਿਖਾ ਪਈ ਬਲਦੀ ਮਰ ਚੁੱਕਾ ਬੰਦਾ ਉਹਦੀ ਚਿਖਾ ਨੂੰ ਪਰਿਵਾਰ ਨੇ ਚਿਣ ਕੇ ਲੱਕੜਾਂ ਤੇ ਅੱਗ ਲਾਈ ਏ। ਜਦੋਂ ਉਹ ਠੱਗ ਅੱਗ ਲੈਣ ਲਈ ਗਏ ਉੱਥੇ ਇੱਕ ਮਾਜਰਾ ਤੱਕਿਆ। ਇਹਨੂੰ ਇਹ ਨਾ ਸਮਝਿਓ ਵੀ ਐਵੇਂ ਕਿਤੇ ਸ਼ਬਦ ਜੋੜ ਕੇ ਮਿੱਥਿਆ ਘਟਨਾ ਹੈ। میں دھن گرو گرنتھ صاحب کی بانی تو باہر نہیں جا کے گل کو کرنی جو حضور کہتے ہیں جب سکھا بردی تکی ان خزانے کی دیکھے کہ اس بندے کی روح نو جمدوت مار کے کہیں ہوں اچھی کئی بار کہنے لو جی یہ تو منوکلپت گلا نے میں کہنا اصل بندیا یہ رب دے پیاریا نے جڑے بچن کہنے دونوں گھر کے جانو نے پتا تو ادن لگے گا جدھر شریر چڈ کے ترے گا کیونکہ شریر میں پروار پتر دے دیتے ہیں جہیا چار اکھر پڑھے نے کتاباں کرور دستا کہ جی کتنے تے شبد پڑھ لے پوڑی پڑھ لے کتنے تابے کی کہ پوڑی آتی نے بھوگ بھوگ کے کوئی پسمر پور چدایا وڈا گوا دنیدار گل سنگل کت چلایا اگر کرنی کیرت واسیا ڈہ لےکھا کر سمجھایا تین سمجھ پی جائے بھی لےکھے ہوں گے کسی تین یہ شبد سمجھ پی جائے شلوک سمجھ پی جائے نانک آ کے رے منا سنیے سکھ سہی لےکھا رب مگیتی بیٹھا سج بھائی طلبہ پوشن آسیاں باقی جنا رہی اگر آئی پریشتا ہوتی آئے تئی آمر جانا سجئی پیڑی گلی بگی ایویں مان وچ تڑیا نہ میری کوڑ نکھتے نانکا عورت سچ رہی پیاریا اتنے لکھے ہوندے نے جدو دیکھے بھی دوت اس روح نو مار دیکھو دو چیزاں نے کنن جدو لین ہوندے نے ایک نے جم گن ایک نے دیو گن جم گن ہمیشہ آدھے نے پاپی بندیاں نو لین لئی تے دیو گن جڑے نے وہ آدھے نے رب کی بندگی کرن والیاں نو لین ہوں تھی کہو گے بانی وچوں ایک سویا پڑھو پتاں دا یہ سویا اخیر لے گرو گرنتھ صاحب کا یہ سویا ہے دیو پوری میں کہو آپ پرمیشر پایو صاحب دھن گرو رام دس دیو پوری میں گئے آپ پرمیشر پاؤ ہر سنگھاسن دیو شری گرتا بٹھاؤ رہسیو تر دیو تے جے جے جمپ اصر گئے تے بھاگ پاپ چن پیتر کمپ لگے بابا جی تینو ویخ کے دیو تے چکتے پے اس بندے کی روح نو جدو جم کر مر ایک کرلائے تے جدو سچ نیڑے گئے ایکو دم وہ جم گن چڈ بیٹھے پیروں میں ڈگ کے درو دے جان لگے وہ سامنے چک گئے این دیر کہنے دیو گن آئے عزت نال زبان لگان دے گئی گگان وقت بھول گئی کہنے لگے بھی ماجرا کی ہے کہ پہلا تھی مارتے کہ ترلے لینا کہ میرے چڈ دو ہوں تھی ترلے لے کے پر پیروں میں دیکھ کے کہیں سانو تو بخش گئے کہنے لگے کہ گل سمجھ نہیں سکے کہنے اس ویلے انہیں جم کرا گل کے کہن لگے کہ سارا کوتک تمہیں سمجھان لی پرماتما نے کیتا پوچھا کیوں کہن لگے بندہ یہ پاپی سی کرم کوئی چنگا نہیں کیتا ساری زندگی پاپ کیتے نے سزا یہ ضرور ملنی سی کہن لگے ہوں کی ہوا کہن لگے اصل بابے نانک دی نا صرف یہ بلدی سکھا ول نظر چلی گئی یہ سکھا بلدی سی تو ول بابے نے انگل کر دیتی ہے کہنے لگا جی ول وہ نظر سے انگل ہو جائے نا سچ جانو وہ نظر نال پاپی بخشے جاتے ہر سجن دامن لگیا کسی نہ دئی بن کہنے لگے جہے نے تھی اگ لین آئے ہو وہ تے نظر کرتا کسی کی سکھا پہ وہ بندنا تو چھٹ جاتے نے جاؤ اگ نہ لجاؤ جی گٹ کے چرن پکڑ لو تو دین تے دنی سور جائے گا باب صاحب میرے بابے نانک دے چرنا کنے اگ نہیں لیا کہن لگے آدھے سار چپال دیکھ کے کہن لگے بابا سانو کرپا کر کے بخش تو ساتھی کنرے تھی یہ پیروں میں چک گئے کارن کی کہن لگے اسی اکھان ماجرا تک کے آئے ہاں یہ نظر جہے سے پی گئے وہ چھٹ جاتے نہیں اِسی کہاں گے پانی بھی چک چکا نے کہنے میں مورخ کی چیتک بات ہے کوٹ پرا کی کرے آئے ہر سجن دامن لگیا کسی نہ گئی بن تو گرو کا لڑ پکڑ لا مڑا دیکھی جہے بابے کا لڑ پکڑ لے گئے انہوں نے جمدوت بھی نہیں بن سکتے ہر سجن دامن لگیا میں مورخ کی چیتک بات ہے کوٹ پرا کی کرے آئے گرو نانک جی نے سنیا دیکھا پھر گربات نہ پڑھیا رے بابا جی ਤੁਸੀਂ ਬਾਣੀ ਵਿੱਚ ਕਹਿ ਪ੍ਰਤਾਪ ਤੁਮਹਾਰਾ ਦੇਖ ਕੈ ਜਮ ਦੂਤ ਛੱਡ ਜਾਏ ਹਰ ਸੱਜਣ ਦਾਵਣ ਲੱਗਿਆ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਕਿਸਕਾਰ ਜਿਵੇਂ ਇਹ ਜਮਵਾ ਚਿਰ ਗਿਆ ਤੋ ਜਪਿਆ ਪਰਬਤ ਕਾਲ ਧਰਮ ਰਾਏ ਨੂੰ ਹੁਕਮ ਹੈ ਮੈਂ ਸੱਚਾ ਧਰਮ ਵਿਚਾਰ ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ ਤਿੰਨ ਕੀ ਸੇਵਾ ਧਰਮ ਰਾਏ ਕਰੇ ਕਿਨ੍ਹਾਂ ਦੀ ਹਰ ਸੱਜਣ ਦਾਵਣ ਲੱਗਿਆ ਕਿਤੇ ਨਾ ਦੇਈ ਬੰਦ ਕਹਿ ਲੱਗੇ ਤਿੰਨ ਕੀ ਸੇਵਾ ਧਰਮ ਰਾਏ ਕਰੇ ਹਰ ਕਾਲ ਸਵਾਰਨ ਖਾਣ ਉਹ ਬੇਨਤੀ ਕਰਦਾ ਕਿ ਮੇਰੇ ਮਾਲਕ ਜੀ ਤਿੰਨ ਕੀ ਸੇਵਾ ਧਰਮ ਰਾਏ ਕਰੇ ਉਹ ਆਪ ਖਲੋ ਕੇ ਕਹਿੰਦਾ ਮੈਂ ਤੁਹਾਡੀ ਸੇਵਾ ਕਰਨੀ ਹੈ ਗੁਰਮੁਖੋ ਹੁਣ ਲੜ ਪਕੜਨਾ ਕੀ ਹੈ ਦੇਖੋ ਇੱਕ ਇੱਕ ਸ਼ਬਦ ਦੀ ਡੂੰਘਾਈ ਵੀ ਜਾਣ ਦਾ ਯਤਨ ਕਰੀਏ ਲੜ ਪੜਨ ਦਾ ਮਤਲਬ ਰੁਮਾਲੇ ਪਕੜਨਾ ਨਹੀਂ ਇਹ ਤਾਂ ਗੁਰੂ ਸਾਹਿਬ ਦੀ ਸੇਵਾ ਕਰਨੀ ਹੈ ਸਿੱਖ ਨੇ ਲੜ ਪਕੜਨ ਦਾ ਮਤਲਬ ਕੀ ਹੈ ਕਹਿ ਜ਼ਰੂਰ ਦਿੰਦੇ ਹਾਂ ਬਾਬਾ ਜੀ ਸਾਨੂੰ ਆਪਣੇ ਲੜ ਲਾ ਲਓ ਮੇਰੇ ਗੁਰੂ ਰਾਮਦਾਸ ਜੀ ਨੇ ਫਿਰ ਇੱਕ ਦੁੱਖ ਕਹੀ ਕਿੰਨੇ ਜੇ ਲੜ ਪਕੜ ਨਹੀਂ ਨਾ ਲੜ ਪਕੜਨ ਦਾ ਮਤਲਬ ਜ਼ਬਾਨੀ ਕਲਾਮੀ ਨਹੀਂ ਇਹ ਸ਼ਬਦ ਆਰੰਭ ਹੁੰਦਾ ਹੈ ਹਮ ਅੰਧਲੇ ਅੰਧ ਦਿਖੇ ਦਿਖ ਰਾਤੇ ਕਿਉਂ ਚਾਲੈ ਗੁਰ ਚਾਲੀ ਹਰ ਸੱਜਣ ਗਾਵਣ ਲੱਗਿਆ ਕਿਵੇਂ ਲੜ ਪਕੜਿਆ ਗਿਆ ਕਹਿਣ ਲੱਗੇ ਦਾਤਾ ਜੀ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਆਪਣਾ ਲੜ ਪਕੜਾ ਦੇ ਫਿਰ ਆਪਣਾ ਪੱਲਾ ਤੇ ਗੁਰੂ ਰਾਮਦਾਸ ਜੀ ਦੇ ਜੈਤ ਸ੍ਰੀ ਰਾਜ ਵਿੱਚ ਬਚਨ ਹੁੰਦਾ ਦਾਤਾ ਜੀ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਬੀਜੈ ਜਨ ਨਾਨਕ ਚਲੈ ਮਿਲਨ ਥਾ ਸਾਨੂੰ ਆਪਣਾ ਪੱਲਾ ਪਕੜਾ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਹੁਣ ਅਗਲੀ ਸੋਖੇ ਪਿਆਰਿਓ ਕਿਹੜੇ ਲੜ ਪਕੜ ਗਏ ਦਾਤਾਰ ਕਹਿੰਦੇ ਨੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਚਾਲੀ ਦਾ ਮੈਂ ਚਾਲ ਗੁਰੂ ਦਾ ਮਾਰਗ ਗੁਰਮੁਖ ਗਾਦੀ ਰਾਹ ਨਿਬੰਧਾ ਜਾਂ ਗੁਰਮੁਖ ਗਾਦੀ ਰਾਹ ਚਲਣ ਦੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਹਿਣ ਲੱਗੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਲੜ ਪਕੜਨੇ ਨੇ ਜੇਲ ਦੇ ਮਹੀਨੇ ਵਿੱਚ ਜੋ ਗੁਰ ਕਹੇ ਸੋਈ ਭਲ ਮਾਨੋ ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨ ਲੈ ਸੱਚ ਲਗਾਣ ਜਿਹੜੇ ਹੁਕਮ ਮੰਨਦੇ ਨੇ ਪੱਲਾ ਕੇਵਲ ਪਕੜ ਵੀ ਹੁੰਦੇ ਸਾਹਿਬ ਕਹਿਣ ਲੱਗੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਹੁਣ ਕਿੰਨੇ ਪੱਲਾ ਪਕੜਨਾ ਹੈ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਤੇ ਵੈਸੇ ਤਾਂ ਸਾਰੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਆਤਮਕ ਜੀਵਨ ਲਈ ਹੈ ਪਰ ਇਹ ਕਦੀ ਨਾ ਭੁੱਲੀਏ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਾਡਾ ਦੁਨਿਆਵੀ ਤੌਰ ਤੇ ਵੀ ਅਗਵਾਈ ਕਰਦਾ ਹੁਣ ਜਿਹੜੇ ਅਸੀਂ ਸ਼ਬਦ ਪੜ੍ਹਨੇ ਲਾਵਾਂ ਚਾਰ ਪੜੀਆਂ ਜਾਂਦੀਆਂ ਨੇ ਆਨੰਦ ਕਾਰਜ ਜਦੋਂ ਕੀਤਾ ਜਾਂਦਾ ਉਹਨਾਂ ਲਾਵਾਂ ਦਾ ਸੰਬੰਧ ਬਾਜ ਮੁਖੀ ਇਤਨਾ ਨਹੀਂ ਜਿਤਨਾ ਕੇਵਲ ਅੰਤਰਮੁਖੀ ਹੈ ਸਹਿਜ ਨਾਲ ਜੁੜਨ ਤੱਕ ਦੀ ਉਹ ਪਦਵੀ ਲਾਵਾਂ ਤੋਂ ਪਹਿਲਾਂ ਅਕਸਰ ਹਰ ਗੁਰੂ ਘਰ ਦੇ ਅੰਦਰ ਆਨੰਦ ਕਾਰਜ ਵੇਲੇ ਪੱਲਾ ਪਕੜਾਉਣ ਦੀ ਰਸਮ ਕਰਾਈ ਜਾਂਦੀ ਮੈਂ ਇਸ ਕਰਕੇ ਸ਼ਬਦ ਵਰਤਿਆ ਕਿ ਦਾਵਣ ਪਕੜ ਲਈ ਉਹਦਾ ਪੱਲਾ ਪਕੜ ਲਈ ਇਸ ਪੱਲੇ ਦੇ ਅਰਥ ਕੀ ਵਾਹਿਗੁਰੂ ਮਿਹਰ ਕਰੇ ਸਾਨੂੰ ਪਰਨੇ ਦੇ ਤੇ ਪੱਲੇ ਦੇ ਅਰਥ ਸਮਝ ਪਏਗਾ ਹੁਣ ਆ ਗੱਲ ਵਿੱਚ ਅਸੀਂ ਪਾਉਂਦੇ ਹਾਂ ਪਰਨਾ ਸ਼ਬਦ ਵੀ ਵਰਤਨੇ ਆ ਹਜ਼ੂਰੀਆ ਸ਼ਬਦ ਵੀ ਵਰਤਨੇ ਆ ਕਈ ਸੱਜਣੇ ਨੂੰ ਪੱਲਾ ਵੀ ਕਹਿੰਦੇ ਇੱਕ ਮਹਾਂਪੁਰਸ਼ਾਂ ਨੇ ਪਰਨੇ ਦੇ ਅਰਥ ਬੜੇ ਸੋਹਣੇ ਕੀਤੇ ਸਨ ਅਸੀਂ ਜੇ ਕੋਈ ਪੁੱਛੇ ਵੀ ਕਿਉਂ ਪਾਇਆ ਜਾਂਦਾ ਮੈਂ ਤੇ ਕਈ ਵਾਰੀ ਬੇਨਤੀ ਕਰਨਾ ਹੁੰਦਾ ਬੜੀ ਵਾਰੀ ਪੁੱਛਿਆ ਵੀ ਕਈਆਂ ਤੋਂ ਕਿਉਂ ਪਾਇਆ ਜਾਂਦਾ ਤੇ ਮਨ ਵਿੱਚ ਆਉਂਦਾ ਦਾਤਾ ਸਾਡਾ ਇੱਕ ਪੇਂਡੂ ਕਲਚਰ ਇੱਕ ਸਭਿਆਚਾਰ ਹੈ ਜਿਹੜਾ ਬੰਦਾ ਦੋਸ਼ੀ ਹੋਵੇ ਨਾ ਉਹਨੂੰ ਕਹਿੰਦੇ ਨੇ ਸਿੱਧੇ ਗੱਲ ਵਿੱਚ ਪਾਉ ਕਰਨਾ ਅਸੀਂ ਅਕਸਰ ਕਹਿੰਦੇ ਹਾਂ ਜਦੋਂ ਸਿੱਖ ਗੱਲ ਵਿੱਚ ਪਰਨਾ ਪਾ ਕੇ ਆ ਜਾਂਦਾ ਨਾ ਉਦੋਂ ਮਤਲਬ ਇਹ ਦੱਸਿਆ ਕਿ ਮੈਂ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਕੇ ਆਪਣੇ ਆਪ ਨੂੰ ਦੋਸ਼ੀ ਸਮਝ ਕੇ ਤੇਰੇ ਚਰਨਾਂ ਵਿੱਚ ਆਇਆ ਮੈਂ ਗੱਲ ਵਿੱਚ ਆਪ ਹੀ ਪੱਲਾ ਪਾ ਲਿਆ ਪੱਲਾ ਪਾਉਣ ਦਾ ਮਤਲਬ ਹੈ ਮੈਂ ਖੁਦ ਦੋਸ਼ੀ ਹਾਂ ਦੂਸਰੀ ਬੇਨਤੀ ਪੱਲਾ ਇਹਦਾ ਭਾਵ ਹੈ ਪਰਨੇ ਦਾ ਉਹ ਮਹਾਂਪੁਰਸ਼ ਕਹਿੰਦੇ ਸਨ ਕਦੀ ਤੱਕ ਉਹ ਪਿੰਡਾਂ ਥਾਵਾਂ ਤੇ ਜ਼ਿਮੀਦਾਰ ਜਦੋਂ ਵਾਹੀ ਕਰਦੇ ਨੇ ਉਹਦਾ ਲੱਕ ਨਾਲ ਪਰਨਾ ਬੰਨਣਾ ਹੁਣ ਇਹਦੇ ਅਰਥ ਕਰਨ ਵਾਸਤੇ ਮੈਂ ਬੇਨਤੀ ਕਰ ਰਿਹਾ ਇਹਦੇ ਇਹ ਨਾ ਸਮਝੋ ਮਰਿਆਦਾ ਵਾਲੇ ਪਾਸੇ ਨੂੰ ਸਿਰਫ ਅਰਥ ਕਰਨੇ ਉਸਨੇ ਕੀ ਕਰਨਾ ਉਸੇ ਪਰਨੇ ਨੂੰ ਲੱਕ ਨਾਲ ਬੰਨਣਾ ਉਸੇ ਪਰਨੇ ਦਾ ਕਮਰ ਕੱਸਾ ਬਣਾ ਲੈਣਾ ਉਸੇ ਪਰਲੇ ਨੂੰ ਕਈ ਵਾਰੀ ਜਦੋਂ ਮਿੱਟੀ ਪੈਰਾਂ ਨੂੰ ਲੱਗਣੀ ਝਾੜ ਲੈਣੀ, ਲੋੜ ਪੈਣੀ ਵਾਂਢੇ ਜਾਣਾ, ਪਰਲੇ ਨੂੰ ਮੋਢੇ ਤੇ ਰੱਖ ਲੈਣਾ, ਲੋੜ ਪੈਣੀ ਸਿਰ ਤੇ ਬੰਨ ਲੈਣਾ, ਪਰ ਪਰਲੇ ਨੇ ਕਦੀ ਨਹੀਂ ਜੀ ਕਿਹਾ ਉਹ ਮਾਲਕਾ ਕਦੀ ਲੱਕ ਨਾਲ ਬੰਨਣਾ, ਕਦੀ ਸਿਰ ਤੇ ਬੰਨਣਾ, ਕਦੀ ਮੋਢੇ ਤੇ ਰੱਖਣਾ, ਕਦੀ ਪੈਰ ਮੇਰੇ ਨਾਲ ਝਾੜਨਾ। ਉਹਦਾ ਮਤਲਬ ਵੀ ਇਹ ਕਿ ਜਦੋਂ ਮੈਂ ਤੇਰੀ ਆਸਰੇ ਹੋ ਗਿਆ, ਮੇਰੀ ਮਰਜ਼ੀ ਖਤਮ ਹੋ ਗਈ, ਪੈਰਾਂ ਚ ਰੱਖ ਲਈ ਭਾਵੇਂ ਸਿਰ ਚ ਬੰਨ ਲਈ, ਗਲ ਵਿੱਚ ਪਾ ਲਈ ਭਾਵੇਂ ਲੱਕ ਨਾਲ ਬੰਨ ਲਈ, ਮੇਰੀ ਆਪਣੀ ਮਰਜ਼ੀ ਕੋਈ ਨਹੀਂ। ਪੱਲੇ ਪਰਨੇ ਦਾ ਮਤਲਬ ਆਪਣੀ ਮਰਜ਼ੀ ਕੋਈ ਨਹੀਂ। ਹੁਣ ਪੱਲਾ ਜਦੋਂ ਪਕੜਾਇਆ ਜਾਂਦਾ, ਵੈਸੇ ਤੇ ਮਾਲਕ ਮੇਰ ਕਰੇ, ਮੈਂ ਥੋੜੀ ਬੇਨਤੀ ਵੀ ਕੀਤੀ ਸੀ ਆਨੰਦ ਕਾਰਜ ਸੰਬੰਧੀ, ਉਦੋਂ ਕਥਾ ਕੀਤੀ ਸੀ ਪੂੰਜੀ, ਕਿਉਂਕਿ ਆਨੰਦ ਕਾਰਜ ਵੇਲੇ ਕੋਈ ਸੁਣਦਾ ਵੀ ਨਹੀਂ ਹੁੰਦਾ। ਉਦੋਂ ਤੇ ਕਹਿਣ ਦੀ ਬਾਦਸ਼ਾਹ ਦੀ ਤਰ੍ਹਾਂ ਜਿਵੇਂ ਜਿੱਤ ਪ੍ਰਾਪਤ ਕਰਨ ਹੁੰਦੇ ਆ, ਸਾਡਾ ਇੱਥੇ ਹੁਣ ਸੱਭਿਆਚਾਰ ਬਣਿਆ ਵੀ ਮੈਂ ਤਰਕ ਨਹੀਂ ਕਰਦਾ। ਫੁੱਲ ਲਾਏ ਹੁੰਦੇ ਨੇ, ਆਪੋ ਆਪਣਾ ਤਰੀਕਾ ਪਾਉਣ ਪਹਿਚਾਣ ਬਣਾਈ। ਇੱਕ ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹੋ ਜਿਹਾ ਕਰਮ ਕਰਨੇ ਸ਼ੋਭ ਦੇ ਨਹੀਂ। ਸਿੱਖ ਨੇ ਤਾਂ ਨਿਮਰਤਾ ਵੀ ਝੁੱਕ ਕੇ ਆਉਣਾ ਤੇ ਫੁੱਲ ਲਾ ਕੇ ਨਹੀਂ, ਜਾਂ ਤਾਂ ਮਿਹਰ ਕਰੇ ਕਿਸੇ ਨਾਮ ਦੀ ਸੁਗੰਧੀ ਅੰਦਰੋਂ ਫੁੱਲ ਦੇ ਦੇ, ਉਹ ਵੀ ਨਿਰਜਿੰਦ ਫੁੱਲ। ਉੱਥੇ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਮੇਰੇ ਕਿਰਪਾਲੂ ਸਤਿਗੁਰੂ ਦਾ ਇੱਕ ਸ਼ਬਦ ਪੜਿਆ ਜਾਂਦਾ ਜੇ ਦਾਵਨ ਪਕੜਨਾ, ਇਹ ਗੱਲ ਚੇਤੇ ਰੱਖੋ। ਉਦੋਂ ਪਹਿਲਾ ਸ਼ਬਦ ਕਹਿੰਦੇ ਨੇ ਉਹ ਪੱਲਾ ਸੰਬੰਧ ਹੈ ਗੁਰੂ ਨਾਲ, ਹਰ ਸੱਜਣ ਦਾਵਣ ਲੱਗਿਆ। ਪਰ ਮੈਂ ਬੇਨਤੀ ਕੀਤੀ, ਮਾੜੀ ਗੱਲ ਨਹੀਂ ਜੇ ਗੁਰਸਿੱਖ ਪੱਲੇ ਦਾ ਸ਼ਬਦ ਪੜ੍ਹਦੇ ਨੇ, ਉਹਦਾ ਭਾਵ ਇਹ ਵੀ ਚਲੋ ਇੱਕ ਸਮਝ ਪੈ ਗਿਆ ਵੀ ਤੇਰੇ ਤੇ ਤੇਰੇ ਲੜਨ ਲੱਗੀ ਇਹ ਬੀਬਾ, ਤੇਰੇ ਤੇ ਯਕੀਨ ਕਰਕੇ, ਤੇਰੇ ਤੇ ਭਰੋਸਾ ਕਰਕੇ ਤੇ ਜਿਹੜਾ ਲੜ ਪਕੜੇ ਉਹਦੀ ਸਾਰ ਲਈ। ਹੁਣ ਦੇਖੋ ਉੱਥੇ ਅਸਲ ਵਿੱਚ ਪੱਲੇ ਦਾ ਸੰਬੰਧ ਹੈ ਹਰ ਸੱਜਣ ਦਾਵਣ ਲੱਗਿਆ। ਪੱਲਾ ਹਮੇਸ਼ਾ ਗੁਰੂ ਉਹਨੂੰ ਪਕੜਾਉਂਦਾ ਜਿਹੜਾ ਬੰਦਾ ਖੁਸ਼ਾਮਦੀ ਵੀ ਨਾ ਹੋਵੇ ਤੇ ਨਿੰਦਕ ਵੀ ਨਾ ਹੋਵੇ। ਜਿਹੜਾ ਬੰਦਾ ਜਣੇ ਕਣੇ ਦੀ ਝੋਲੀ ਚੁੱਕਦਾ ਉਹ ਕਦੀ ਗੁਰੂ ਦਾ ਪੱਲਾ ਨਹੀਂ ਪਕੜਿਆ ਉਹਨੇ ਹੁੰਦਾ, ਤੇ ਜਿਹੜਾ ਬੰਦਾ ਈਰਖਾ ਵੀ ਚਾਹ ਕੇ ਹਰ ਬੰਦੇ ਦੀ ਬੇਇੱਜ਼ਤੀ ਕਰਦਾ, ਨਿੰਦਿਆ ਕਰਦਾ, ਸੱਚ ਜਾਣੋ ਪੱਲਾ ਉਹਨੇ ਵੀ ਨੀ ਪਕੜਿਆ ਹੁੰਦਾ। ਤੇ ਖੁਸ਼ਾਮਦੀ ਹਮੇਸ਼ਾ ਲਾਲਚੀ ਹੁੰਦਾ ਹੈ ਤੇ ਨਿੰਦਕ ਹਮੇਸ਼ਾ ਈਰਖਾਲੂ ਹੁੰਦਾ ਹੈ। ਬਾਬਾ ਜੀ ਨੇ ਕਿਹਾ ਕਿ ਹਰ ਸੱਜਣ ਦਾਵਣ ਪਕੜਨੇ ਨਾ, ਤੇ ਸਭ ਤੋਂ ਪਹਿਲੀ ਗੱਲ ਚੇਤੇ ਰੱਖੀ ਉਸ ਤੱਕ ਨਿੰਦਾ ਨਾਨਕ ਜੀ ਮੈਂ ਆਪ ਵਜਾਈ ਛੋੜਿਆ। ਕਹਿੰਦੇ ਮੈਂ ਕਿਤਾ ਝੂਠੀ ਖੁਸ਼ਾਮਦ ਕਰ ਦਿੱਤੀ। ਦੇਖੋ ਬਗੈਰ ਮਤਲਬ ਤੋਂ ਆਪਾਂ ਝੂਠੀਆਂ ਬੰਦੇ ਦੀਆਂ ਸਿਫਤਾਂ ਕਰੀ ਜਾਈਏ ਤੇ ਗੁਰੂ ਦੀ ਅਧੂਰੀ ਵੀ ਸ਼ੋਭਾ ਨਹੀਂ ਦਿੰਦੀਆਂ। ਗੁਰਮੁਖੋ ਬਾਬੇ ਨੇ ਇੱਕੋ ਗੱਲ ਕਹੀ ਸੀ, ਮੈਂ ਜਨਮ ਸਾਖੀ ਵਿੱਚ ਬਚਨ ਪੜਾਂ ਕਿ ਜਦੋਂ ਹਜ਼ੂਰ ਵਹੀ ਤੋਂ ਬਾਹਰ ਨਿਕਲੇ ਨਾ ਤੇ ਸੱਦਣ ਆਏ ਦੌਲਤ ਖਾਂ ਦੇ ਸਿਪਾਹੀ, ਉਹਦੇ ਅਹਿਲਕਾਰ ਮਹਾਰਾਜ ਤੁਸੀਂ ਆਓ ਦਰਬਾਰ ਲੱਗਾ। ਬਾਬੇ ਨਾਨਕ ਸਤਿਗੁਰੂ ਨੇ ਕਿਹਾ ਵੀ ਮੈਨੂੰ ਪਰਵਾਹ ਨਹੀਂ, ਮੈਂ ਨਹੀਂ ਜਾਣਾ। ਉਹਨਾਂ ਫਿਰ ਕਿਹਾ, ਕਹਿਣ ਲੱਗੇ ਦੌਲਤ ਖਾਂ ਨੇ ਬੁਲਾਇਆ। ਤੇ ਉੱਥੇ ਜਨਮ ਸਾਖੀ ਵਾਲੇ ਨੇ ਸ਼ਬਦ ਵਰਤਿਆ, ਕਹਿੰਦੇ ਨੇ ਬਾਬਾ ਜੀ ਨਾ ਬੜੇ ਉੱਚੇ ਸਾਰੇ ਸ਼ਬਦ ਕਹਿ, ਕਹਿਣ ਲੱਗੇ ਮੈਂ ਤੇਰੇ ਦੌਲਤ, ਮੈਨੂੰ ਕੀ ਪਰਵਾਹ ਤੇਰੇ ਦੌਲਤ ਆਪਣੇ ਨਵਾਬ ਦੀ, ਮੈਂ ਤੇਰੇ ਨਵਾਬ ਕੀ ਪਰਵਾਹ ਪੜੀ। ਉਹਨਾਂ ਆ ਕੇ ਸਿੱਧਾ ਜਿਹਾ ਦੱਸੇ, ਕਹਿਣ ਲੱਗੇ ਉਹ ਦੋ ਗੱਲਾਂ ਹੋਰ ਲਾ ਦਿੱਤੀਆਂ ਵੀ ਨਵਾਬ ਸਾਹਿਬ ਜੀ ਉਹਨਾਂ ਤੇ ਕਹਿਤਾ ਸਾਨੂੰ ਤੇਰੀ ਪਰਵਾਹ ਹੀ ਕੋਈ ਨਹੀਂ। ਉਹਦੇ ਅੰਦਰ ਕਿਤੇ ਰੱਬ ਦਾ ਘਟਿਆ ਸੀ। ਉਹ ਕਹਿੰਦਾ ਇਹ ਨਾ ਕਹੋ ਵੀ ਨਵਾਬ ਨੇ ਬੁਲਾਇਆ, ਜਾ ਕੇ ਕਹੋ ਜਾ ਨਾਨਕ ਖੁਦਾਏ ਦੇ ਵਾਸਤੇ ਇੱਕ ਵਾਰੀ ਆ ਜਾ। ਕਹਿੰਦਾ ਰੱਬ ਦੀ ਗੱਲ ਕਰੋ ਕਿਆ ਕਹਿ। ਬਾਬਾ ਨਾਨਕ ਜੀ ਨੂੰ ਕਿਆ, ਕਹਿਣ ਲੱਗੇ ਨਾਨਕ ਖੁਦਾਏ ਦੇ ਵਾਸਤੇ ਇੱਕ ਵਾਰੀ ਦੀਦਾਰ ਦਿਓ। ਸਾਹਿਬ ਜੀ ਗਏ, ਨਵਾਬ ਦਾ ਦਰਬਾਰ ਲੱਗਾ ਜਿੱਥੇ ਬਹਿੰਦਾ ਸੀ, ਅਨੇਕਾਂ ਖੁਸ਼ਾਮਦੀ ਝੁਕਣ ਪਏ। ਬਾਬਾ ਜੀ ਬਿਲਕੁਲ ਨਹੀਂ ਝੁਕੇ ਜੀ। ਉਦਾਂ ਜਾਂਦਿਆਂ ਸਰ ਦਸਤ ਪੰਜਾ ਦੇ ਹੱਥ ਮਿਲਾਇਆ ਨਵਾਬ ਨੂੰ। ਹੁਣ ਜਿਹੜੇ ਨਾਲ ਸਨ ਕਹਿਣ ਲੱਗੇ ਕੁਦਮ ਖੁਸ਼ਾਮਦੀ, ਦੇਖੋ ਜੀ ਤੁਹਾਡਾ ਮੋਤੀ ਸੀ ਇਹ ਝੁਕਿਆ ਨਹੀਂ, ਇਹਨੇ ਤੁਹਾਨੂੰ ਸਿੱਜਦਾ ਵੀ ਕੀਤਾ। ਤੇ ਬਾਬੇ ਨਾਨਕ ਨੇ ਦੌਲਤ ਖਾਂ ਦੇ ਬੋਲਣ ਤੋਂ ਪਹਿਲੇ ਕਹਿ ਦਿੱਤਾ, ਕਹਿਣ ਲੱਗੇ ਚੁੱਪ ਕਰ ਜੋ ਖੁਸ਼ਾਮਦੀ, ਉਹ ਖਿਰਕੀ ਬੰਦੇ ਝੁਕਦੇ ਨੇ, ਜਿਨ੍ਹਾਂ ਨੂੰ ਖਿਰਕ ਕੋਈ ਨਾ ਹੋਵੇ ਉਹ ਕਦੀ ਕਿਤੇ ਅੱਗੇ ਝੁਕਦੇ ਹੀ ਨਹੀਂ। ਖੁਸ਼ਾਮਦੀ ਬੰਦਾ ਝੁਕਦਾ ਨਾ। ਹਜ਼ੂਰ ਕਿਰਪਾਲੂ ਕਹਿੰਦੇ ਨੇ ਜੇ ਲੜ ਪਕੜਨੀ ਤੇ ਅਰਦਾਸ ਕਰ ਜੇ ਉਸਤ ਕਰਨੀ ਆ ਤੇ ਦੁਨੀਆਂ ਦੀ ਨਾ ਕਰੀ। ਫਿਰ ਇੱਕ ਗੱਲ ਚੇਤੇ ਰੱਖੀ, ਉਸਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸੱਤ ਦੁਖਾ ਹੈ। ਜੇ ਨਿੰਦਿਆ ਕਰਨੀ ਆ ਨਾ ਕਿਸੇ ਵੀ ਕਰਨ ਤੋਂ ਪਹਿਲਾਂ ਆਪਣੇ ਅੰਦਰ ਨੂੰ ਕੀ ਖਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਮੇਰੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਜੇ ਨਿੰਦਿਆ ਕਰਨ ਚੱਲਿਆ ਤੇ ਕਬੀਰ ਜੀ ਤੋਂ ਪੁੱਛ ਲਈ ਉਹ ਸ਼ਬਦ ਵਰਤੇ ਨੇ ਕਬੀਰ ਸਭ ਤੇ ਹਮ ਬੁਰੇ ਹਮ ਸੱਚ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਪੱਲਾ ਇਹੋ ਜਿਹਾ ਪਕੜਾਇਆ ਜਾਂਦਾ ਉਸ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ ਤੋੜਿਆ ਹੱਬ ਕਿਜ ਤਿਆਗੀ ਖੱਬੇ ਸਾਥ ਉੜਾਵੇ ਜਿੱਥੇ ਤਉ ਪੱਲੇ ਕਹਿੰਦੇ ਲਾਗੀ ਖੱਬੇ ਸਾਥ ਕਰਤ ਮੈਂ ਸਾਰੇ ਸੱਜਣ ਕੂੜੇ ਦੇਖੇ ਨੇ ਰੱਬ ਜੀ ਅੱਜ ਜੇਠ ਦੇ ਮਹੀਨੇ ਵਿੱਚ ਤੇਰਾ ਲੜ ਪਕੜਨ ਆਇਆ ਹਰ ਜੇਠ ਜੁੜਕਦਾ ਲੋੜੀ ਹੈ ਜਿਸ ਅੱਗੇ ਸਭ ਨਿਬੰਨ ਹਰ ਸੱਜਣ ਦਾਵਨ ਲੱਗਿਆ ਕਿਸੇ ਦਾ ਦੇਈ ਬੰਨ ਤੇ ਜਿਹੜਾ ਗੁਰੂ ਸੱਜਣ ਦਾ ਲੜ ਪਕੜਦਾ ਨਾ ਜਿਹੜਾ ਮਾਨਕ ਮੋਤੀ ਦੋ ਸ਼ਬਦ ਨੇ ਕਿੰਨੇ ਉਹਨਾਂ ਨੂੰ ਕੀਮਤੀ ਮੋਤੀ ਮਿਲਦੇ ਨੇ ਤੇ ਉਹ ਕਿਹੜੇ ਮੋਤੀ ਨਾਮ ਪ੍ਰਭ ਪਰਮੇਸ਼ਵਰ ਦਾ ਨਾਮ ਕੀਮਤੀ ਮੋਤੀ ਦਿੱਤਾ ਜਾਂਦਾ ਦੁਨੀਆਂ ਦਾ ਬੰਦਾ ਕਿਸੇ ਕੋਲ ਮੋਤੀ ਹੋਵੇ ਉਹ ਸਾਰੀ ਜ਼ਿੰਦਗੀ ਡਰਦਾ ਕੋਈ ਚੁਰਾ ਨਾ ਲਏ ਤੇ ਜਿਹਦੇ ਕੋਲ ਨਾਮ ਦਾ ਮੋਤੀ ਕਹਿ ਲੱਗੇ ਉਹਨ ਲੱਗਾ ਨਾਹੀ ਸਨ ਹੁਣ ਦੇਖੋ ਕਈ ਵਾਰੀ ਸਨ ਸ਼ਬਦ ਆਪਾਂ ਪੜ੍ਹਨੇ ਕਿ ਪੁਰਾਤਨ ਸਮੇਂ ਵਿੱਚ ਅੱਜ ਵੀ ਦੇਖਦੇ ਹਾਂ ਕਿ ਘਰਾਂ ਦੇ ਪਿਛਲੇ ਪਾਸਿਓਂ ਦਰਵਾਜ਼ ਦੀਵਾਰ ਨੂੰ ਤੋੜ ਕੇ ਸੰਨ ਲਾ ਕੇ ਵਿੱਚ ਵੜ ਕੇ ਚੋਰਾ ਸਭ ਕੁਝ ਕੱਢਦੇ ਹਜ਼ੂਰ ਕਹਿੰਦੇ ਜਦੋਂ ਲੜ ਲੱਗੇ ਗੁਰੂ ਨੇ ਕੀਮਤੀ ਮੋਤੀ ਦਿੱਤਾ ਕਹਿਣ ਲੱਗੇ ਜਾ ਸਿੱਖਾ ਇਹਨੂੰ ਦੁਨੀਆਂ ਦੀ ਕੋਈ ਤਾਕਤ ਸੰਨ ਲਾ ਕੇ ਚੁਰਾ ਨਹੀਂ ਸਕਦੀ ਦੇਖ ਜਿਸ ਮਾਂ ਦੀ ਕੁੱਖ ਵਿੱਚੋਂ ਤੂੰ ਪੈਦਾ ਹੋਇਆ ਤੇਰਾ ਭਰਾ ਉਸ ਕੁੱਖ ਵਿੱਚੋਂ ਪੈਦਾ ਹੋਇਆ ਉਹ ਜ਼ਮੀਨ ਤੇਰੀ ਵੰਡਾਏਗਾ ਘਰ ਤੇਰਾ ਵੰਡਾਏਗਾ ਰੁਪਈਏ ਵੰਡਾਏਗਾ ਪਰ ਜਿਹੜਾ ਤੈਨੂੰ ਮੋਤੀ ਇਨਾਮ ਦਾ ਦਿੱਤਾ ਸੱਕਾ ਭਰਾ ਵੀ ਨਹੀਂ ਉਹ ਬਣਾ ਸਕਦਾ ਇਹ ਤੇਰੇ ਹੀ ਕੇਵਲ ਮਾਨਕ ਮੋਤੀ ਨਾਮ ਪ੍ਰਭ ਅਗਨ ਨਾ ਪੈ ਪਵਨ ਨੀ ਮਗਨ ਤਜ ਕਰ ਨੇਰ ਨਾ ਜਾਵੇ ਰਾਮ ਨਾਮ ਤਨ ਕਰ ਸੰਚੌਨੀ ਸੋ ਧਨ ਕਟ ਹੀ ਨਾ ਜਾਵੇ ਪਿਆਰਿਆ ਗੁਰ ਕਾ ਬਚਨ ਬੱਧੇ ਜੀ ਨਾਲੇ ਜਲ ਨਹੀਂ ਡੋਬੇ ਤਜ ਕਰ ਨੀ ਲੇਵੇ ਭਾਏ ਨਾ ਸਾਕਾ ਜਲ ਹੈ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸਨ ਰੰਗ ਸਭੇ ਨਾਰਾਇਣ ਚੇਤੇ ਮਨ ਪਾਵਨ ਕਹਿਣ ਲੱਗਿਆ ਜਿੰਨੇ ਵੀ ਕੌਤਕ ਪਰਮਾਤਮਾ ਨੂੰ ਭੁੰਮਦੇ ਪਏ ਨੇ ਨਾ ਤੇ ਸਾਰੇ ਉਹਦੇ ਆਪਣੇ ਰੰਗ ਨੇ ਉਹਦੇ ਆਪਣੇ ਸੋਚ ਨੇ ਜੋ ਹਰ ਲੋੜੇ ਸੋਈ ਕਰੇ ਪਰਮਾਤਮਾ ਕਦੀ ਕਿਤੇ ਦੀ ਸਲਾਹ ਲੈ ਕੇ ਨਹੀਂ ਕਹਿੰਦਾ ਮੈਂ ਇਹ ਕੰਮ ਕਰਾਂ ਕਿ ਨਾ ਜੋ ਉਹਨੂੰ ਭੁੰਮਦਾ ਨਾ ਉਹਨੇ ਉਹ ਕੁਛ ਕਰਨਾ ਜੋ ਹਰ ਲੋੜੇ ਸੋ ਕਰੇ ਇਹ ਦਰਸੇ ਜੋ ਖਰੀ ਚਾਹੁੰਦਾ ਹੈ ਉਹਨੇ ਉਹ ਕੁਛ ਕਰਨਾ ਮੈਂ ਕਹਿੰਦਾ ਜੇ ਸਾਡੀ ਸਲਾਹ ਲੈਣ ਲੱਗ ਪਏ ਨਾ ਵੀ ਪੁੱਛੋ ਵੀ ਮੈਂ ਆ ਕੀ ਕੁਝ ਕਰਾਂ ਤੇ ਬੰਦਾ ਪਹਿਲੀ ਗੱਲ ਕਹੇਗਾ ਮੇਰੇ ਗੁਆਂਢੀ ਦੀ ਰੋਟੀ ਕੱਲ ਨੂੰ ਬੰਦ ਕਰ ਦੇ ਮੇਰੀ ਸਲਾਹ ਹੀ ਵੀ ਇਹਦਾ ਕੰਮ ਖਤਮ ਹੋ ਜਾਏ ਕਹਿਣ ਲੱਗੇ ਨਹੀਂ ਉਹ ਕਦੀ ਕਿਸੇ ਨੂੰ ਪੁੱਛਦਾ ਨਹੀਂ ਵੀ ਉਹ ਪੁੱਛਣਾ ਮਸਲਤ ਧਰੇ ਜੋ ਕੁਛ ਕਰੇ ਤੂੰ ਆਪੇ ਕਰੇ ਉਹ ਆਪਣੇ ਫੈਸਲੇ ਆਪ ਲੈਂਦਾ ਕਦੀ ਕਿਸੇ ਨੂੰ ਪੁੱਛਦਾ ਤੇ ਕਈ ਵਾਰੀ ਆਪਾਂ ਕਹਿ ਵੀ ਦਿੰਦੇ ਹਾਂ ਰੱਬ ਨੇ ਕਿਉਂ ਕੀਤਾ ਉਹ ਜੋ ਉਹਨੂੰ ਪਾਉਂਦਾ ਉਹ ਬੇਪਰਵਾਹ ਆਪਣੇ ਰੰਗ ਆਪੀ ਰੱਜਦਾ ਪਿਆ ਉਹ ਇਹੋ ਜਿਹੀ ਖੇਡ ਵਰਤਾਉਂਦਾ ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਜੋ ਹਰ ਲੋੜੇ ਸੋਈ ਕਰੇ ਉਹ ਕੁਛ ਉਹ ਕਰਦਾ ਹੈ ਜੋ ਹਰ ਲੋੜੇ ਸੋ ਕਰੇ ਤੇ ਕਹਿਣ ਲੱਗੇ ਸੋਈ ਜੀ ਕਰਨ ਤੇ ਜੋ ਫਿਰ ਪਰਮਾਤਮਾ ਕਰਾਉਣਾ ਚਾਹੇ ਬੰਦੇ ਨੂੰ ਕੁਛ ਕਰਨਾ ਪਏ ਜੋ ਕਹੇ ਨਾ ਵੀ ਇਹ ਭਿਖਾਰੀਏ ਕੱਲ ਨੂੰ ਇਹ ਬਾਦਸ਼ਾਹ ਹੋਵੇਗਾ ਤੇ ਬਾਦਸ਼ਾਹ ਨੂੰ ਕਹਿ ਕੱਲ ਨੂੰ ਤੂੰ ਝੋਲੀ ਅੱਡ ਕੇ ਮੰਗਣਾ ਤੇ ਬਾਦਸ਼ਾਹ ਨੂੰ ਮੰਗਣਾ ਪੈਣਾ ਉਹਦੀ ਆਪਣੀ ਸੋਚ ਹੈ ਨਾ ਤਾਂ ਹੀ ਸਾਹਿਬ ਨੇ ਕਿਹਾ ਵੀ ਛਿਨਮੈ ਨੀਚ ਕੀਤ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜੋ ਕਰਮ ਤੇ ਆਵੇ ਨੀਕੀ ਕੀਰੀ ਮੈਂ ਕਲ ਰੱਖ ਹੈ ਭਸਮ ਕਰੇ ਲੱਖ ਕਰ ਕੋਟ ਲੱਖ ਇੱਕ ਨਿੱਕੀ ਜੀ ਕੀੜੀ ਵਿੱਚ ਆਪਣੀ ਤਾਕਤ ਰੱਖ ਕੇ ਕਹਿੰਦਾ ਕਰਦੇ ਸਾਰਿਆਂ ਨੂੰ ਸਵਾਲ ਕਹਿਣ ਲੱਗੇ ਜੀਵ ਉਹ ਕੁਛ ਕਰਦੇ ਨੇ ਜੋ ਪ੍ਰਭ ਕੀਤੇ ਆਪਣੇ ਆਪਣੇ ਨੀ ਆਪਣੇ ਪੈੜੇ ਨੂੰ ਕਰਨਾ ਲੱਗਾ ਕਿ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਬਣਾ ਲਿਆ ਕਹਿਣ ਲੱਗੇ ਸ਼ਰੀ ਕਈ ਹੈ ਧਨ ਉਹਨਾਂ ਨੂੰ ਫਿਰ ਨਿੰਦਣਾ ਉਹਨਾਂ ਨੂੰ ਧਨ ਕਹਿ ਕਿਉਂ ਕਿਉਂਕਿ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵੰਤ ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਨਾ ਉਹਨਾਂ ਨੂੰ ਧਨ ਕਹਿ ਸਾਹਿਬ ਕਹਿਣ ਲੱਗੇ ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰਵਾਂ ਜੇ ਤੂੰ ਸੋਚੇ ਮੈਂ ਆਪਣੀ ਅਕਲ ਨਾਲ ਆਪਣੀ ਸਿਆਣਪ ਨਾਲ ਸਭ ਕੁਝ ਲੈ ਜਾਣਾ ਕਹਿਣ ਲੱਗੇ ਫਿਰ ਤੂੰ ਆਪਣੀ ਅਕਲ ਨਾਲ ਰੱਬ ਦੇ ਚਰਨਾਂ ਤੋਂ ਕਦੀ ਵਿਛੜ ਦੇਣਾ ਕਹਿਣ ਲੱਗੇ ਪਿਆਰਿਆ ਉਹਦੀ ਆਪਣੀ ਖੇਡ ਹੈ ਉਹਨੂੰ ਸਮਰਪਿਤ ਹੋ ਆਪਣ ਲਈਆ ਜੇ ਮਿਲੇ ਸਭ ਕੋ ਭਾਗਤ ਹੋਏ ਜੇ ਆਪਣਾ ਲੈਣਾ ਮਿਲਦਾ ਹੋਵੇ ਇੱਕ ਇਸਕਾ ਹਾਸ ਹੋਏ ਤਾਂ ਸਭ ਕੁਛ ਲੈ ਕਹਿਣ ਲੱਗੇ ਬਿਲਕੁਲ ਨਹੀਂ تیرے ہاتھ میں ہوئے تو سب کچھ اپنے کو رکھ لے اپن لیا جی ملے وچھڑ کیوں روان سادھو سنگ پراپت نانک رنگ مانن جنہاں نو سادھو سنگت گرو کی سنگت پراپت ہو گئی نا وہ نام دے رنگ نو مانتے نے جیت کا مہینہ ہے دو گلا نہ کھلیے جیت تپتا بڑا ہے پیسے کو دس دے پی سن یہ مہینہ کی جب گرو ارجن دیو جی نے تتی تری سے بٹھایا گیا کرپالو داتا جی نے تتی تری سے بٹھایا پر دیکھو پانچ ننکانوی صاحب نے ایک شبد کیا تھی وہ کہتے جیت کی تبش بھی میرے گرو ارجن صاحب نے کچھ نہ کہہ سکی جہے چیز سے تبھی سی کلک چل دے گرم بالو دے کرشے کو آ رہا سی کئی پیر انگیارا کی چیز بہ کے شانت مئی دے پورنے پا رہا سی کھا کے دیگ دے وچ ابالیا نو پھر بھی سات نام واہگرو گا رہا سی چیلا تپ کا جگ کا ٹھارنے نو تن اپنا سار وکھا رہا سی کہنا سوکھا تے سننا بڑا سوکھا سوکھی گل عمل کما والی یہ تو آتم کیول رب کی سی تتی تبھی تو سکھمنی گاڑ والی سد گرو ارجن دیو سچے پاتشاہ کہ لگے جیڑ کا مہینہ رنگیلا بن سکتا ہے رنگیلا درد کرنے خوابنا سونا جتنے رنگ ہی رنگ ہون کہ لگے پہلی گل کبھی بھلی نہ جیت وچ جڑی تے جڑے جڑ جاندے نے نا ہر جیت رنگیلا تے ٹھنی جس کا پاد مچھان جدے متھے دے پاگ جاگ جان وہ جیت کا مہینہ بھی رنگیلا بن جاتا ہے داتا میر کرے کہ مہینہ ہے ستگرو کی شہادت والا دن نیڑے پہ آتا ہے سارے پرانے بزرگ کئی پورے بڑے کمال کے پاس نتنم جتنے آپ کرنے ہیں اتنے میں ایک بےنتی ضرور کرنی چاہتا جتنے جتوں تک آواز جاتی یہ کرم کانڈ نہ سمجھو میں تو کئی بار کہنا بابا جس کرم کانڈی بن کے تیری باری نال جڑ گیا مینوں کرم کانڈ بھی چنگا ہے وہ کرم چنگا ہے جڑا مینوں تیرے نیڑے جوڑتا ہے آ گرو ارجن صاحب کا سیدھی پور بار ہے یتن کرو کہ روز سکھمنی صاحب کا ایک ایک پاٹ آپ کریا کرے گرو کی شہادت آن تک روز گرو ارجن دیو نال گلا کریے کہ جب سکھمنی پڑھا گے پتا لگے گا کل تاتی ٹھنڈ آخر نہ ہو کہ دنیا میں اگ بڑھتی پی ہے کئی بار اچھی کہنے سارے کول ٹائم نہیں جی حقیقت کوئی دو راما نہیں اتنے پھر خرکن کا دل نہیں جی نہیں ٹائم تو گھٹو گھٹ چار پگنی روز کر لو چار نہیں میں کہنا دو ہی روز کر لو سن گرو ارجن دیو جی کی سکھمنی نال ضرور جڑے ہو یہ نہ سمجھے دوجی باری تو بتکرا آخر جہاں کرتا پتا انہوں ہی یہ آنند کی نہ ہو سن گرو ارجن صاحب مہر کر جیت کا مہینہ گھٹو گھٹ ویسے تو چاہیے سکھ کا نیم نت نیم تو آپ کرنے ہی ہوں اچھی کئی بار کہنے نت نیم اچھی کرنے ہیں جی جب ہندوستان بچے سکول جاتے ہیں نا پریر دسویں والے بھی کھلوتے ہیں نویں والے بھی کھلوتے ہیں اٹھویں والے بھی کھلوتے ہیں وہ انشاسن ہے پریر ہر ایک نے کھلونا ہے پر یہ گل کدی نہ بھولو کلاس کلاس روم آپ کو اپنی پڑھائی وکرو وکری ہے جہاں نتنمے سے سارا ڈسپلن ہے پنجا پیارے نے کہا بھی تھی کرنا ہی کرنا ہے باقی تو اپنی پڑھائی کی پتا کن روز کوئی بانی کا پاٹ کرتا ہے پر آپ کلے پریر بھی صحیح طریقے نہیں کرتے پانچ باڑیاں کا نتنم بھی نہیں پیچھے ہوتا داتا میر کرے سکھمنی صاحب کی باڑی نام نہ جڑ سکے تا جو سمجھ پی جائے گی کہ جیت کا مہینہ انہوں نے رنگیلا ہوں جہے سنگت کرتے ہیں انہوں صاحب نے کہا کہ پیارو چندن چند نہ سرد روت مول نہ متنی کام کی ترقی و نال کا جتندرو ہرنام انہیں بےنتیاں پروان کرو واہگرو جی کا خالصہ واہگرو جی